दर्शन देख जीवा गुर तेरा, पूरन कर्म होए प्रभ मेरा। एहो बेनंती सुन प्रभ मेरे, देहे नाम कर अपने चेरे। अपनी शरण राख प्रभ दाते, गुर प्रसाद किन विरलै जाते। सुनहु बिनहु प्रभ मेरे मीता, चरण कमल वसहे मेरे चीता। नानक एक करै अरदास, विसर नाहीं पूरन गुण तास। नानक एक करै अरदास, विसर नाहीं पूरन गुण तास। वाहिगुरु जी का खालसा, वाहिगुरु जी की फतेह। परम सन्मान योग सतगुरां दी साजी नवाजी हुई साध संगत जीओ, गुरु पातशाह दे दरबार विच अमृत वेले तो ही गुरबाणी दे प्रवाह चल रहे ने। नितनेम दियां बाणियां उपरंत आसा दीवार जी दा कीर्तन, बेअंत प्राणियां ने अमृत वेले तों गुरु दरबार विच पहुँच के सतगुरां दे दर्शन कीते ने, शब्द सरवण करके लाहे प्राप्त कीते हन। हर रोज़ आपां आसा दीवार दे कीर्तन तों उपरंत गुरु शब्द दी विचार करके साहिबां दी सिक्ख्या नूं समझण दा जतन करदे हाँ। साहिब श्री गुरु ग्रंथ साहिब जी की लड़ीवार कथा 1421 नंबर अंग उपर चल रही है। सोढ़ी सुल्तान धन धन श्री गुरु रामदास साहिब पातशाह जी का मुख तो उच्चारण किया होया शब्दों का संग्रह, जिस विचों जो श्लोक वारां विच दर्ज होने तो बचे, उन्हां नूं पंचम पातशाह जी ने वारां ते वधीक दे सिरलेख हेठ सतगुरु साहब जी ने दर्ज किया होया है। तो वारां ते वधीक सलोकां दे विच्चों हुण गुरु महाराज पातशाह जी दे 4 नंबर तों अगले सलोकां नूं विचार के गुरु महाराज पातशाह जी दा जस उस्तत अते गुरु साहब जी दी सिक्ख्या आपां विचारनी है। साहिब श्री गुरु ग्रंथ साहिब जी नूं सीस झुकाइए अते प्रेम नाल बुलाइए जी, सतनाम श्री वाहिगुरु जी। आओ खड़ी निहाली पंद, मत मूह सज्जन आवाए, को आण मिलावै अज मैं पिर मेल मिलावे। जिस सेवक दे मन अंदर परमात्मा नू मिलन दा उत्साह पैदा हो जाता है, उस दी हालत, उस दे हिरदे दा वैराग श्री गुरु रामदास पातशाह जी ने इन्हां श्लोकां दे विच दर्शाया होया है। महाराज फरमाउंदे ने कि वो आत्मा, वो जिंदगी, वो इस तरह खड़ी हुई एक स्त्री दी तरह, जिमें कोई स्त्री अपने पति दी उड़ीक दे विच रस्ता देखती है ते सोचती है कि मत मूह, मत दा अर्थ है शायद, मूह दा अर्थ है मेरा, सज्जन दा अर्थ है मालक, आवाए शायद आ जावे। महाराज जी कहिंदे जिन्हां नूं रब नूं मिलण दी तांग लग जांदी है वो इस तों वी ज़्यादा उतावले हुंदे ने, वो इस तों वी ज़्यादा वैराग दे विच हुंदे हन, और उन्हां दा प्रभु नाल प्यार बहुत सच्चा हुंदा है। महाराज फरमाउंदे ने हौं खड़ी निहाली, खड़ी खलोती होई अपने घर दियां दलीजां दे अग्गे, निहाली देख रही हाँ। पंध सड़क का नाम है, रस्ते का नाम है, मार्ग का नाम है। शायद मेरा परमात्मा आ जाए, मैनू उस दे दीदार हो जान। को आण मिलावै अज, कोई आण के, कोई लिया के मेरे मालक परमात्मा नू मेरे नाल मिला देवे। ਮੈਂ ਪਿਰ ਮੇਲ ਮਿਲਾਵਾਏ ਮੇਰੇ ਪਿਆਰੇ ਪਿਰ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰਵਾ ਦੇਵੇ। ਗੁਰੂ ਮਹਾਰਾਜ ਪਾਤਸ਼ਾਹ ਬਾਣੀ ਦੇ ਅੰਦਰ ਇਹ ਫੁਰਮਾਨ ਕਰਦੇ ਨੇ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਬਸੰਤ ਦਾ ਅਰਥ ਹੈ ਆਨੰਦ ਅਤੇ ਖੁਸ਼ੀਆਂ। ਮਹਾਰਾਜ ਜੀ ਕਹਿੰਦੇ ਨੇ ਜਿਸ ਦੇ ਘਰ ਵਿੱਚ ਕੰਤ ਵਸ ਰਿਹਾ ਹੁੰਦਾ ਹੈ ਉਹਦੇ ਲਈ ਖੁਸ਼ੀਆਂ ਹੁੰਦੀਆਂ ਨੇ, ਉਹਦੇ ਲਈ ਆਨੰਦ ਹੁੰਦਾ ਹੈ। ਜਿਨ ਕੇ ਕੰਤ ਦਿਸ਼ਾ ਪੁਰੀ ਪਰਾਇਆ ਦੇਸ਼। ਦਿਸ਼ਾ ਪੁਰੀ ਦਾ ਅਰਥ ਹੈ ਦਿਸ਼ਾ ਦੇਸ਼, ਪੁਰੀ ਪਰਾਇਆ। ਜਿਸ ਦਾ ਪਤੀ ਪਰਾਏ ਦੇਸ਼ ਵਿੱਚ ਗਿਆ ਹੋਇਆ ਹੈ, ਸੇ ਅਹਿਨਸ ਫਿਰਹੇ ਜਲੰਤ। ਉਹ ਦਿਨ ਰਾਤ ਇਨਸਾਨ ਜਲਦਾ ਰਹਿੰਦਾ ਹੈ। ਇੱਥੇ ਰੱਬ ਦੇ ਭਗਤਾਂ ਦੀ ਗੱਲ ਹੈ, ਦੁਨੀਆਦਾਰਾਂ ਨੂੰ ਸਮਝਾਉਣੀ ਹੈ, ਇਸ ਵਾਸਤੇ ਦੁਨੀਆਦਾਰਾਂ ਦੀ ਬੋਲੀ ਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਨੇ। ਜਿਹੜੀ ਗੱਲ ਕਿਸੇ ਨੂੰ ਪਤਾ ਹੈ ਉਸ ਦੇ ਗੱਲ ਦੇ ਪ੍ਰਮਾਣ ਨਾਲ ਹੀ ਕੋਈ ਸਮਝ ਸਕੇਗਾ। ਇਸ ਲਈ ਪਾਤਸ਼ਾਹ ਨੇ ਸੰਸਾਰਕ ਜੀਵਾਂ ਨੂੰ ਸਮਝਾਉਣੀ ਹੈ। ਸੰਸਾਰੀ ਲੋਕਾਂ ਦੀ ਜ਼ਿੰਦਗੀ ਵਿੱਚ ਅਕਸਰ ਜੋ ਵਾਪਰਦਾ ਹੈ ਉਸ ਘਟਨਾ ਨਾਲ ਘਟਾ ਕੇ ਹੀ ਮਹਾਰਾਜ ਪਾਤਸ਼ਾਹ ਜੀ ਰੱਬ ਦਾ ਗਿਆਨ ਦਿੰਦੇ ਨੇ। ਮਹਾਰਾਜ ਪਾਤਸ਼ਾਹ ਦਾ ਫਰਮਾਨ ਹੈ ਕਿ ਜਿਨ੍ਹਾਂ ਪ੍ਰੇਮੀਆਂ ਉਤਸ਼ਾਹ ਵਾਲਿਆਂ ਸੇਵਕਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਦੀਦਾਰ ਹੁੰਦੇ ਨੇ, ਹਿਰਦਾ ਉਹਨਾਂ ਦਾ ਘਰ ਹੈ, ਹਿਰਦੇ ਵਿੱਚ ਰੱਬ ਦੇ ਦਰਸ਼ਨ ਹੁੰਦੇ ਨੇ, ਉਹ ਉਹਨਾਂ ਦਾ ਕੰਤ ਹੈ। ਪਾਤਸ਼ਾਹ ਜੀ ਕਹਿੰਦੇ ਆ ਨਾਨਕ ਤਿਨਾ ਬਸੰਤ ਹੈ, ਉਹਨਾਂ ਨੂੰ ਫਿਰ ਖੁਸ਼ੀਆਂ ਉਹਨਾਂ ਦੇ ਵਾਸਤੇ ਬਸੰਤ ਰੁੱਤ ਖਿੜੀ ਹੋਈ ਹੈ ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਰੱਬ ਦੇ ਦਰਸ਼ਨ ਹੁੰਦੇ ਨੇ। ਜਿਨ ਕੇ ਕੰਤ ਦਿਸ਼ਾ ਪੁਰੀ, ਜਿਨ੍ਹਾਂ ਨੇ ਪਰਮਾਤਮਾ ਨੂੰ ਬਹੁਤ ਦੂਰ ਜਾਣਿਆ ਹੋਇਆ ਹੈ, ਪ੍ਰਭੂ ਨੂੰ ਨੇੜੇ ਸਮਝਣ ਵਾਲੇ ਦੇ ਪਰਮਾਤਮਾ ਨੇੜੇ ਹੈ, ਜਿਸ ਦੀ ਅਨੁਭਵਤਾ ਹੀ, ਜਿਸ ਦੀ ਸੁੱਧ ਬੁੱਧ ਇਹ ਮਹਿਸੂਸ ਕਰਦੀ ਕਿ ਰੱਬ ਬਹੁਤ ਦੂਰ ਹੈ, ਉਹਦੇ ਲਈ ਹੈ ਵੀ ਬੜਾ ਦੂਰ ਹੈ। ਇਸ ਲਈ ਜਿਨ ਕੇ ਕੰਤ ਦਿਸ਼ਾ ਪੁਰੀ, ਜਿਨ੍ਹਾਂ ਦਾ ਮਾਲਕ ਪਰਮਾਤਮਾ ਇੰਨਾ ਦੂਰ ਕਿਸੇ ਨੇ ਸਮਝਿਆ ਹੋਇਆ ਕਿ ਉਹ ਤੇ ਪਰਾਏ ਦੇਸ਼ ਵਿੱਚ ਰਹਿ ਰਿਹਾ ਹੈ, ਸੇ ਅਹਿਨਸ ਫਿਰਹੇ ਜਲੰਤ, ਉਹ ਦਿਨ ਰਾਤ ਇਨਸਾਨ ਉਹ ਜਲਦਾ ਰਹਿੰਦਾ ਹੈ। ਜਿਹੜੇ ਸਲੋਕ ਦੀ ਆਪਾਂ ਵਿਚਾਰ ਕਰ ਰਹੇ ਹਾਂ ਇਸ ਦੇ ਮੂਲ ਪਾਠ ਹਨ ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ, ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ, ਕੋ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ। ਗੁਰਬਾਣੀ ਦੇ ਅੰਦਰ ਪਾਤਸ਼ਾਹ ਪ੍ਰਮਾਣ ਬਖਸ਼ਦੇ ਨੇ। ਮਹਾਰੇ ਕਹਿੰਦੇ ਪੰਥ ਨਿਹਾਰੈ ਕਾਮਨੀ। ਪੰਥ ਬਿਲਕੁਲ ਇਸ ਸਲੋਕ ਨਾਲ ਮਿਲਦਾ ਜੁਲਦਾ ਸ਼ਬਦ। ਮਹਾਰਾਜ ਕਹਿੰਦੇ ਪੰਥ ਨਿਹਾਰੈ, ਨਿਹਾਰੈ ਦਾ ਅਰਥ ਵੀ ਦੇਖਣਾ ਹੈ, ਪੰਥ ਦਾ ਅਰਥ ਹੈ ਰਾਹ ਦੇਖਣਾ, ਰਸਤਾ ਦੇਖਣਾ। ਕਾਮਨੀ ਦਾ ਅਰਥ ਹੈ ਸਾਡੀ ਆਤਮਾ, ਜਿੰਦੜੀ, ਇੱਕ ਇਸਤਰੀ ਦੀ ਹਾਲਤ ਵਰਗੀ ਹੋਈ ਸਾਡੀ ਆਤਮਾ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ। ਲੋਚਨ ਅੱਖਾਂ ਦਾ ਨਾਮ ਹੈ, ਭਰੀ ਨਾਮ ਹੈ, ਪਾਣੀ ਨਾਲ ਭਰੀਆਂ ਹੋਈਆਂ, ਹੰਝੂਆਂ ਨਾਲ, ਪ੍ਰੇਮ ਦੇ ਹੰਝੂਆਂ ਨਾਲ ਭਰੀਆਂ ਹੋਈਆਂ। ਲੇ ਉਸਾਸਾ, ਉਸਾਸਾ ਦਾ ਅਰਥ ਹੈ ਉੱਚੇ ਸਾਹ ਲੈਣੇ, ਹੌਕੇ ਲੈਣੇ, ਉੱਚੇ ਸਾਹ ਲੈਣੇ। ਲੋਚਨ ਭਰੀ ਲੇ ਉਸਾਸਾ, ਉਰ ਨਾ ਭੀਜੈ। ਉਹਨੂੰ ਕੋਈ ਕਹਿੰਦਾ ਤੂੰ ਇੰਨਾ ਕਿਉਂ ਵਿਰਾਗ ਕਰੀ ਜਾ ਰਿਹਾ ਹੈ, ਜੇ ਰੱਬ ਨਹੀਂ ਆਉਂਦਾ ਅਤੇ ਕਿਸੇ ਹੋਰ ਦੇਵੀ ਦੇਵਤੇ ਦੀ ਮੂਰਤੀ ਦੀ ਕਲਪਨਾ ਕਰਕੇ ਅਤੇ ਉਹਨੂੰ ਮੰਨ ਲੈ, ਉਹਦਾ ਮਨ ਨਹੀਂ ਮੰਨਦਾ। ਉਰ ਨਾ ਭੀਜੈ, ਮਨ ਨਹੀਂ ਭਿੱਜਦਾ ਇਸ ਚੀਜ਼ ਦੇ ਵਿੱਚ। ਜਿਹੜੀ ਇਸਤਰੀ ਪਤੀਵਰਤਾ ਧਰਮ ਵਾਲੀ ਆਪਣੇ ਪਤੀ ਦੀ ਉਡੀਕ ਦੇ ਵਿੱਚ ਰਾਹ ਦੇਖ ਰਹੀ ਹੈ, ਅੱਖਾਂ ਵਿੱਚ ਪਾਣੀ ਭਰਿਆ ਪਿਆ ਏ, ਉੱਚੇ ਉੱਚੇ ਸਾਹ ਲੈ ਰਹੀ ਹੈ, ਜੇ ਉਹਨੂੰ ਕੋਈ ਆ ਕੇ ਲਾਗੋਂ ਸਲਾਹ ਦੇਵੇ ਚੱਲ ਤੇਰਾ ਪਤੀ ਨਹੀਂ ਆਉਂਦਾ ਕਿਸੇ ਹੋਰ ਪਤੀ ਵੱਲ ਦੇਖ ਲਾ, ਉਹ ਪਤੀਵਰਤਾ ਧਰਮ ਵਾਲੀ ਦਾ ਉਰ ਨਾ ਭੀਜੈ, ਉਹਦਾ ਮਨ ਨਹੀਂ ਮੰਨਦਾ ਉਸ ਸਲਾਹ ਦੇ ਵਾਸਤੇ। ਉਰ ਨਾ ਭੀਜੈ, ਉਹਦਾ ਨਹੀਂ ਮਨ ਭਿੱਜਦਾ। ਇਵੇਂ ਹੀ ਵਾਹਿਗੁਰੂ ਪਰਮਾਤਮਾ ਪ੍ਰਭੂ ਜੀ ਦੇ ਦੀਦਾਰ ਕਰਨ ਵਾਲਿਆਂ ਨੂੰ ਕੋਈ ਹੋਰ ਸਲਾਹ ਦੇਵੇ ਵੀ ਕਾਹਦੇ ਲਈ ਇੰਨਾ ਦੁਖੀ ਹੋ ਰਿਹਾ, ਕਾਹਦੇ ਵਾਸਤੇ ਐਸੀ ਤੇਰੀ ਹਾਲਤ ਹੋਈ ਪਈ ਹੈ, ਨਹੀਂ ਤਾਂ ਨਾ ਸਹੀ, ਪਰ ਉਹਦੀ ਸਲਾਹ ਦੇ ਵਿੱਚ ਉਸਦਾ ਉਰਨਾ ਭੀਜੈ, ਮਨ ਨਹੀਂ ਭਿੱਜਦਾ। ਪੱਗ ਨਾ ਖਿੱਸੈ, ਪੱਗ ਦਾ ਅਰਥ ਹੈ ਪੈਰ, ਖਿੱਸੈ ਦਾ ਅਰਥ ਹੈ ਪਛਾਣ ਨਹੀਂ ਖਿਸਕਦਾ। ਜੇ ਕੋਈ ਆਖੇ ਪਿੱਛੇ ਮੂਵ ਹੋ ਜਾ, ਉਹ ਕਹਿੰਦਾ ਨਹੀਂ ਪਛਾਣ ਨਹੀਂ, ਹੁਣ ਤਾਂ ਪ੍ਰਭੂ ਪਿਆਰੇ ਦੇ ਦੀਦਾਰ ਵਾਸਤੇ ਹੁਣ ਤਾਂ ਅਗਾਂਹ ਹੀ ਚਾਰ ਕਦਮ ਹੋਰ ਪੁੱਟਾਂਗਾ, ਪੈਰ ਪਿੱਛੇ ਨੂੰ ਨਹੀਂ ਹੁਣ ਖਿਸਕੇਗਾ। ਉਰ ਨਾ ਭੀਜੈ, ਪੱਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ। ਰੱਬ ਦੇ ਅਕਾਲ ਪੁਰਖ ਦੇ ਦਰਸ਼ਨਾਂ ਦੀ ਆਸ ਲਾ ਕੇ ਜੀਵਨ ਜਿਨ੍ਹਾਂ ਨੇ ਜਿਉਣਾ ਸ਼ੁਰੂ ਕਰ ਦਿੱਤਾ ਹੈ। ਹਰ ਦਰਸ਼ਨ ਕੀ ਆਸਾ, ਫਰੀਦ ਸਾਹਿਬ ਵਰਗਿਆਂ ਨੇ ਉਹਨਾਂ ਨੇ ਕੈਸੇ ਬਚਨ ਫਰਮਾ ਦਿੱਤੇ। ਉਹ ਕਹਿੰਦੇ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਵੈਰਾਗ ਦੀ ਹਾਲਤ, ਪਰਮੇਸ਼ਰ ਦੀ ਯਾਦ ਦੇ ਵਿੱਚ, ਉਹਦੇ ਵੈਰਾਗ ਦੇ ਵਿੱਚ ਐਸੀ ਹਾਲਤ ਜਿਹੜੀ ਹੈ ਉਹਨਾਂ ਨੇ ਦਰਸਾਈ ਹੋਈ ਹੈ। ਤੋ ਇੱਧਰ ਪਾਤਸ਼ਾਹ ਨੇ ਬਚਨ ਉਚਾਰੇ ਹੋਏ ਕਿ ਉਰ ਨਾ ਭੀਜੈ, ਪੱਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ। ਉਡਹੋ ਨਾ ਕਾਗਾ ਕਾਰੇ, ਕਾਗਾ ਕਾਵਾਂ ਦਾ ਨਾਮ ਹੈ, ਕਾਰੇ ਨਾਮ ਹੈ, ਕਾਲੇ ਕਾਵਾਂ ਦਾ ਨਾਮ ਹੈ। ਕਾਲੇ ਕਾਮ ਪਾਪਾਂ ਦਾ ਨਾਮ ਹੁੰਦਾ ਹੈ, ਪਾਪਾਂ ਦਾ ਨਾਮ ਹੁੰਦਾ ਹੈ। ਰੱਬ ਦਾ ਸੇਵਕ ਕਹਿੰਦਾ ਮੈਨੂੰ ਪਤਾ ਵੀ ਪਰਮਾਤਮਾ ਕਿਉਂ ਨਹੀਂ ਮਿਲ ਰਿਹਾ, ਹਾਲੇ ਮੇਰੇ ਸਾਰੇ ਦੇ ਸਾਰੇ ਪਾਪ ਜਿਹੜੇ ਨੇ ਉਹ ਉੜੇ ਨਹੀਂ ਹਨ। ਸਾਰੇ ਦੇ ਸਾਰੇ ਪਾਪ ਜੋ ਪਿਛਲਿਆਂ ਜਨਮਾਂ ਤੋਂ ਲੈ ਕੇ ਸੈਂਕੜੇ ਜਨਮਾਂ ਤੋਂ ਲੈ ਕੇ ਇਕੱਠੇ ਹੋਏ ਨੇ, ਉਹ ਸਾਰੇ ਦੇ ਸਾਰੇ ਖਤਮ ਨਹੀਂ ਹੋਏ, ਤਾਂ ਨਹੀਂ ਪਰਮਾਤਮਾ ਨਾਲ ਮਿਲਾਪ ਹੋ ਰਿਹਾ। ਇਸ ਲਈ ਉਡਹੋ ਨਾ ਕਾਗਾ ਕਾਰੇ, ਹੇ ਕਾਲਿਓ ਕਾਮੋ, ਉੱਡ ਜਾਓ, ਚਲੇ ਜਾਓ। ਤੁਸੀਂ ਜਦ ਤੱਕ ਨਹੀਂ ਜਾਂਦੇ ਤਦ ਤੱਕ ਮੇਰਾ ਪਿਆਰਾ ਪਰਮੇਸ਼ਰ ਮੈਨੂੰ ਦੀਦਾਰ ਨਹੀਂ ਦਿੰਦਾ। ਪ੍ਰਾਚੀਨ ਸਮੇਂ ਦੀਆਂ ਸਾਡੀਆਂ ਕੁਝ ਭਾਰਤੀ ਪੰਜਾਬੀ ਰਵਾਇਤਾਂ ਸਨ ਕਿ ਕਿਸੇ ਪਿਆਰੇ ਦੀ ਉਡੀਕ ਦੇ ਵਿੱਚ ਕੋਠੇ ਦੇ ਉੱਤੋਂ ਕਾਂ ਉਡਾਇਆ ਜਾਣਾ, ਤੋ ਇੱਕ ਕਾਂ ਉਡਾ ਕਰਕੇ ਬੁਝਾਰਤ ਬਣਾਈ ਜਾਣੀ ਕਿ ਜੇ ਕਾਂ ਉੱਡ ਜਾਏਗਾ ਫਿਰ ਪਿਆਰਾ ਆ ਜਾਏਗਾ, ਅਗਰ ਨਹੀਂ ਉੱਡਦਾ ਬੈਠਾ ਰਹੇਗਾ ਤੇ ਬਿਨਾਂ ਉਸਨੂੰ ਸੋਟੀ ਦਿਖਾਲਣ ਤੋਂ, ਬਿਨਾਂ ਉਸਨੂੰ ਗਲੇਲ ਦਾ ਨਿਸ਼ਾਨਾ ਦਿਖਾਲਣ ਤੋਂ ਮਨ ਵਿੱਚ ਫੁਰਨਾ ਕਰਕੇ ਇੱਕ ਔਂਸੀ ਪਾ ਕੇ ਦੇਖਣਾ ਕਿ ਜੇ ਹੁਣ ਫੁਰਨਾ ਕਰਨਾ, ਜੇ ਉੱਡ ਜਾਏਗਾ ਤੇ ਫਿਰ ਪਿਆਰਾ ਮਿਲ ਜਾਏਗਾ, ਅਗਰ ਇਹ ਨਹੀਂ ਉੱਡਦਾ ਤੇ ਫਿਰ ਨਹੀਂ ਮਿਲਾਪ ਹੋਵੇਗਾ। ਕਾਂ ਨੂੰ ਉਡਾ ਕੇ ਦੇਖਣਾ। ਤੋ ਉਹਨਾਂ ਭਾਰਤੀ ਰਵਾਇਤਾਂ ਅਤੇ ਭਾਰਤੀ ਪ੍ਰਮਾਣ ਜਿਹੜੇ ਨੇ ਉਹ ਮਹਾਰਾਜ ਪਾਤਸ਼ਾਹ ਜੀ ਨੇ ਨਿਰੰਕਾਰ ਨੂੰ ਮਿਲਣ ਦੇ ਵਾਸਤੇ ਉਹਨਾਂ ਦੀਆਂ ਉਦਾਹਰਨਾਂ ਬਣਾ ਕੇ ਮਹਾਰਾਜ ਨੇ ਕਿਹਾ ਇੱਧਰ ਵੀ ਜਿਹੜੇ ਸਾਡੇ ਪਾਪ ਨੇ ਉਹ ਕਾਲੇ ਕਾਂ ਹਨ। ਸਾਡਾ ਸਰੀਰ ਇੱਕ ਸਾਡਾ ਕੋਠਾ ਹੈ, ਇਸ ਸਰੀਰ ਦਾ ਜਿਹੜਾ ਹਿਰਦਾ ਹੈ ਇਹ ਇਸ ਕੋਠੇ ਦਾ ਬਨੇਰਾ ਹੈ। ਇਸ ਹਿਰਦੇ ਦੇ ਉੱਤੇ ਸਾਡੇ ਗੁਨਾਹਾਂ ਪਾਪ, ਇਹ ਕਾਲੇ ਕਾਂ ਬੈਠੇ ਹੋਏ ਨੇ, ਕਾਲੇ ਕਾਂ ਬੈਠੇ ਹੋਏ ਨੇ। ਜਦ ਤੱਕ ਇਹ ਨਹੀਂ ਉੱਡਦੇ ਤਦ ਤੱਕ ਪਰਮੇਸ਼ਰ ਪਿਆਰੇ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਜਦੋਂ ਇਹ ਸਾਰੇ ਦੇ ਸਾਰੇ ਉੱਡ ਜਾਣਗੇ ਉਦੋਂ ਪਰਮੇਸ਼ਰ ਪਿਆਰੇ ਦੇ ਨਾਲ ਮਿਲਾਪ ਹੋਵੇਗਾ। ਤਾਂ ਰੱਬ ਦੇ ਪਿਆਰੇ ਬਾਣੀ ਦੇ ਅੰਦਰ ਸਤਿਗੁਰਾਂ ਨੇ ਬਚਨ ਕੀਤੇ ਕਿ ਉਹ ਇਉਂ ਬੇਨਤੀਆਂ ਕਰਦੇ ਆ, ਪੰਥ ਨਿਹਾਰੈ ਕੰਮਨੀ ਲੋਚਨ ਭਰੀ ਲੇ ਉਸਾਸਾ, ਉਰ ਨਾ ਭੀਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਉਡਹੋ ਨਾ ਕਾਗਾ ਕਾਰੇ, ਉੱਡ ਜਾਓ ਖਾਂ, ਉਡਹੋ ਨਾ ਨੰਨਾ ਵਿੱਚ ਆਉਂਦਾ ਹੈ, ਇਹਦਾ ਅਰਥ ਹੈ ਤਰਲਾ ਲੈਂਦਾ ਇਨਸਾਨ, ਕਹਿੰਦਾ ਉਹ ਕਾਲੇ ਕੰਮ ਉੱਡ ਜਾਓ। ਉਡਹੋ ਨਾ ਕਾਗਾ ਕਾਰੇ ਬੇਗ ਮਿਲੀਜੈ, ਬੇਗ ਦਾ ਅਰਥ ਹੁੰਦਾ ਜਲਦੀ, ਤਾਂ ਕਰਕੇ ਬੇਗ ਮਿਲੀਜੈ ਆਪਣੇ ਰਾਮ ਪਿਆਰੇ, ਮੈਂ ਆਪਣੇ ਰਾਮ ਪਿਆਰੇ ਪਰਮੇਸ਼ੁਰ ਨੂੰ ਜਲਦੀ ਤੋਂ ਜਲਦੀ ਮਿਲ ਪਵਾਂ, ਇਸ ਵਾਸਤੇ ਤੁਸੀਂ ਉੱਡ ਜਾਓ। ਫਿਰ ਅਗਲੀਆਂ ਦੋ ਪੰਕਤੀਆਂ ਸ਼ਬਦੋ ਕਬੀਰ ਸਾਹਿਬ ਜੀ ਦਾ, ਉਹ ਕਹਿੰਦੇ ਕਹਿ ਕਬੀਰ ਜੀਵਨ ਪਦ ਕਾਰਨ, ਅਗਰ ਜੀਵਨ ਮਿਲਿਆ ਹੈ, ਇਸ ਜੀਵਨ ਦੇ ਅੰਦਰ ਕੋਈ ਉੱਚੀ ਪਦਵੀ ਪ੍ਰਾਪਤ ਕਰਨੀ ਹੈ ਤਾਂ, ਉਹ ਕਹਿੰਦੇ ਨੇ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਰੱਬ ਦੀ ਭਗਤੀ ਕਰਨੀ ਚਾਹੀਦੀ ਹੈ ਜੇ ਜੀਵਨ ਅੰਦਰ ਪਦ ਕਾਰਨ ਉੱਚਾ ਪਦ ਪ੍ਰਾਪਤ ਕਰਨਾ ਹੈ ਤਾਂ। ਕਹਿ ਕਬੀਰ, ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਇੱਕੋ ਆਧਾਰ ਪਰਮੇਸ਼ੁਰ ਦੇ ਨਾਮ ਦਾ ਮਨ ਵਿੱਚ ਬਣਾਇਆ ਜਾਏ ਅਤੇ ਰਸਨਾ ਦੇ ਨਾਲ ਰਸਨਾ ਰਾਮ ਰਵੀਜੈ, ਰਸਨਾ ਦੇ ਨਾਲ ਪ੍ਰਭੂ ਪਿਆਰੇ ਦਾ ਨਾਮ ਜਪ ਕੇ ਉਹਦੇ ਆਨੰਦ ਨੂੰ ਜੋ ਹੈ ਉਹ ਮਾਣਿਆ ਜਾਏ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 1421 ਨੰਬਰ ਅੰਗ ਉੱਪਰ ਪੰਜਵਾਂ ਸਲੋਕ ਹੈ। ਪਾਤਸ਼ਾਹ ਇਸ ਵਿੱਚ ਬਿਰਹੋਂ ਅਤੇ ਵੈਰਾਗ ਦੇ ਅੰਦਰ ਜੋ ਵਾਹਿਗੁਰੂ ਪਰਮੇਸ਼ਰ ਜੀ ਦੇ ਦੀਦਾਰ ਕਰਨ ਦੇ ਵਾਸਤੇ ਸੇਵਕ ਉਤਾਵਲਾ ਹੋਇਆ ਹੋਵੇ, ਉਸਦੇ ਮਨ ਦਾ, ਉਸਦੇ ਹਿਰਦੇ ਦਾ ਨਕਸ਼ਾ ਮਹਾਰਾਜ ਪਾਤਸ਼ਾਹ ਜੀ ਨੇ ਖਿੱਚਿਆ ਹੋਇਆ ਹੈ। ਮਹਾਰਾਜ ਕਹਿੰਦੇ, ਹਾਂ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵੇ, ਕੋ ਆਣ ਮਿਲਾਵੇ ਅੱਜ ਮੈਂ ਪਿਰਮੇਲ ਮਿਲਾਵੇ, ਮੇਰਾ ਮਿਲਾਪ ਮੇਰੇ ਪਿਆਰੇ ਪਰਮੇਸ਼ੁਰ ਦੇ ਨਾਲ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ। ਸੰਨ 1614-15 ਦੇ ਕਰੀਬ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਕੁੰਟਾਂ ਦੇ ਵਿੱਚ ਸਿੱਖੀ ਦਾ ਬੀਜ ਬੀਜਿਆ ਸੀ। ਤੋ ਸੰਗਤਾਂ ਦੇ ਕੋਲੋਂ ਉਹਨਾਂ ਸਮਿਆਂ ਦੇ ਅੰਦਰ ਰੇਲਾਂ, ਮੋਟਰਾਂ, ਗੱਡੀਆਂ ਦੇ ਆਦਿਕ ਦੇ ਜ਼ਿਆਦਾ ਪ੍ਰਬੰਧ ਨਾ ਹੋਣ ਕਰਕੇ ਤੋ ਬਜ਼ੁਰਗਾਂ ਦੇ ਵਾਸਤੇ ਮੁਸ਼ਕਲ ਹੋ ਜਾਂਦੀ ਸੀ ਇੰਨੀ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਦੀਦਾਰ ਕਰਨੇ। ਪਰ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵਿੱਚ ਸਿੱਖੀ ਦਾ ਬੀਜ ਬੀਜਿਆ ਹੋਇਆ ਸੀ, ਤੋ ਉਹਨਾਂ ਦੇ ਹਿਰਦੇ ਦੇ ਅੰਦਰ ਤਾਂਘ ਲੱਗੀ ਰਹਿੰਦੀ ਸੀ ਕਿ ਕਿਤੇ ਕਦੋਂ ਸਾਨੂੰ ਸਾਡੇ ਸਤਿਗੁਰਾਂ ਦੇ ਦਰਸ਼ਨ ਹੋ ਜਾਣ, ਇੰਨੀ ਦੂਰ ਜਾਈਏ ਕਿਵੇਂ, ਕਿਤੇ ਮਹਾਰਾਜ ਕਿਰਪਾ ਕਰਕੇ ਅਤੇ ਇੱਧਰ ਨੂੰ ਆ ਜਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਉਂਕਿ ਕਸ਼ਮੀਰ ਵਿੱਚ ਵੀ ਗਏ ਹੋਏ ਸਨ ਆਪਣੇ ਸਮੇਂ 'ਤੇ, ਤੋ ਉਹਨਾਂ ਨੇ ਉੱਥੇ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੂੰ ਗੁਰਸਿੱਖੀ ਬਖਸ਼ਿਸ਼ ਕੀਤੀ, ਕਈ ਪਰਿਵਾਰ ਐਸੇ ਹੁੰਦੇ ਸੀ ਕਿ ਪਰਿਵਾਰ ਵਿੱਚ ਕਿਸੇ ਬੱਚੀ ਨੇ, ਨਿੱਕੇ ਜੀ ਨੇ ਉਸ ਮੌਕੇ 'ਤੇ ਗੁਰੂ ਜੀ ਦੇ ਦਰਸ਼ਨ ਕਰ ਲਏ, ਕੋਈ ਨਿੱਕਾ ਜਿਹਾ ਬੱਚਾ, ਕੋਈ ਲੜਕਾ ਹੋਇਆ ਉਹਨੇ ਦਰਸ਼ਨ ਕਰ ਲਏ, ਲੜਕੀਆਂ ਵਿਆਹ ਕੇ ਭਾਵੇਂ ਅਗਲੇ ਘਰ ਵੀ ਪਹੁੰਚ ਗਈਆਂ, ਫਿਰ ਵੀ ਉਹਨਾਂ ਦੇ ਮਨ ਵਿੱਚ ਸਤਿਗੁਰਾਂ ਦਾ ਪਿਆਰ ਲੱਗਾ ਰਿਹਾ ਵੀ ਅਸੀਂ ਸਤਿਗੁਰਾਂ ਦੇ ਦਰਸ਼ਨ ਕੀਤੇ ਸੀਗੇ। ਤੋ ਐਸਾ ਸਬੱਬ ਬਣਿਆ ਕਿ ਇੱਕ ਐਸੀ ਹੀ ਬਚਪਨ ਦੇ ਅੰਦਰ ਹੀ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੋਏ, ਪੇਕੇ ਘਰ ਤੋਂ ਹੀ ਜਿਸ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਗੁੜ੍ਹਤੀ ਜੋ ਹੈ ਉਹ ਮਿਲੀ ਹੋਈ ਹੈ, ਇਹਦਾ ਨਾਮ ਹੈ ਭਾਗ ਭਰੀ, ਭਾਗ ਭਰੀ। ਇਹ ਹੁਣ ਕਸ਼ਮੀਰ ਜਿਹੜਾ ਹੈ ਇਹਦੇ ਅੰਦਰ ਸ਼੍ਰੀਨਗਰ ਜਿਹੜਾ ਪ੍ਰਸਿੱਧ ਸ਼ਹਿਰ ਹੈ ਇਹਦੇ ਵਿੱਚ ਇਸਦਾ ਵਿਆਹ ਹੋਇਆ ਹੈ ਅਤੇ ਇਹ ਉਮਰ ਇਸ ਦੀ ਹੁਣ ਬੁਢਾਪੇ ਤੱਕ ਪਹੁੰਚ ਗਈ ਅਤੇ ਉੱਧਰੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 6ਵੇਂ ਜਾਮੇ ਤੱਕ ਪਹੁੰਚ ਗਈ, 6ਵੇਂ ਜਾਮੇ ਤੱਕ ਪਹੁੰਚ ਗਈ ਹੈ। ਅਤੇ ਸੰਨ 1614-15 ਈਸਵੀ ਦਾ ਸਮਾਂ ਜਿਹੜਾ ਉਹ ਚੱਲ ਰਿਹਾ, ਬਿਰਧ ਹੋਈ ਪਈ ਹੈ। ਅਤੇ ਜਿਨ੍ਹਾਂ ਦਾ ਪ੍ਰੇਮ ਸੱਚਾ ਹੋਵੇ ਉਹ ਤਾਂ ਬਹੁਤਾ ਸਮਾਂ ਜਿਹੜਾ ਉਸ ਪ੍ਰੇਮ ਦੇ ਸੋ ਆਸਰੇ ਦੇ ਉੱਤੇ ਹੀ ਨਿਭਾ ਲੈਂਦੇ ਨੇ ਅਤੇ ਉਹਨਾਂ ਨੂੰ ਹੁੰਦਾ ਹੈ ਕਿ ਗੁਰੂ ਮੇਰਾ ਕਿਤੇ ਗਿਆ ਨਹੀਂ ਹੋਇਆ, ਮੈਂ ਉਹਨਾਂ ਨੂੰ ਮੰਨਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਿਆਰ ਹਿਰਦੇ ਵਿੱਚ ਰੱਖ ਕੇ ਪਹਿਲੀ ਉਮਰ ਜਿਹੜੀ ਸੀ ਉਹ ਤਾਂ ਇਉਂ ਲੰਘਾ ਲਈ ਪ੍ਰੇਮ ਵਿੱਚ, ਪਰ ਹੁਣ ਮਨ ਵਿੱਚ ਖਿਆਲ ਆਉਂਦਾ ਹੈ ਕਿ ਉਮਰ ਹੋ ਗਈ ਹੈ ਬਿਰਧ, ਕੀ ਪਤਾ ਕਦੋਂ ਸਵਾਸ ਨਿਕਲ ਜਾਣੇ ਹੈ। ਇੱਕ ਵਾਰ ਕਿਤੇ ਗੁਰੂ ਨਾਨਕ ਸਾਹਿਬ ਜੀ ਹੁਣ ਜਿਹੜੇ ਰੂਪ ਵਿੱਚ ਨੇ ਨਾ, 6ਵੇਂ ਥਾਂ 'ਤੇ ਗੱਦੀ ਹੈ, ਅਤੇ ਉਹ ਜਿਹੜੇ 6ਵੇਂ ਸਤਿਗੁਰੂ ਹਨ ਉਹ ਇੱਕ ਵਾਰ ਕਿਤੇ ਦਰਸ਼ਨ ਦੇ ਜਾਣਨਾ, ਅਤੇ ਫਿਰ ਮੇਰਾ ਵਿਚਾਰੀ ਦਾ ਭਲਾ ਹੋ ਜਾਏ, ਮੈਂ ਕੀ ਪਤਾ ਕਦੋਂ ਮਰ ਜਾਣਾ। ਇਸ ਬਿਰਧ ਮਾਤਾ ਨੇ, ਮਾਈ ਭਾਗ ਭਰੀ ਨੇ, ਇਹਨੇ ਹੱਥ ਦੇ ਨਾਲ ਚਰਖਾ ਕੱਤ ਕੱਤ ਕੇ ਸੂਤ ਦਾ ਧਾਗਾ ਤਿਆਰ ਕਰਕੇ ਇੱਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵਾਸਤੇ ਚੋਲਾ ਬਣਾਇਆ, ਚੋਲਾ ਬਣਾਇਆ। ਅਤੇ ਇਹਦਾ ਪੁੱਤਰ ਜਿਹੜਾ ਸੀ ਉਹਦਾ ਨਾਮ ਸੀ ਸੇਵਾਦਾਸ, ਉਹਨੂੰ ਵੀ ਇਸਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਜਿਹੜੀ ਸੀ ਉਹ ਬਚਪਨ ਤੋਂ ਸਿਖਾਈ ਹੋਈ ਸੀ ਅਤੇ ਉਹ ਵੀ ਗੁਰੂ ਮਹਾਰਾਜ ਜੀ ਨੂੰ ਮੰਨਦਾ ਸੀਗਾ।
ਸਬੱਬ ਐਸਾ ਸੀ ਕਿ ਇੱਥੇ ਹੋਰ ਵੀ ਪਰਿਵਾਰ ਸ਼੍ਰੀਨਗਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਕਰ ਨੂੰ ਮੰਨਣ ਵਾਲੇ ਸਨ। ਇਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਹੋਈ ਸੀ। ਉਹਨਾਂ ਸਮਿਆਂ 'ਚ ਗੁਰਦੁਆਰੇ ਦਾ ਨਾਮ ਹੁੰਦਾ ਸੀ ਧਰਮਸ਼ਾਲਾ। ਉੱਥੇ ਬੈਠ ਕੇ ਇਹ ਬਾਣੀ ਪੜ੍ਹਦੇ ਹੁੰਦੇ ਸੀ, ਕੀਰਤਨ ਕਰਦੇ ਹੁੰਦੇ ਸੀ ਜੋਟੀਆਂ ਦੇ ਵਿੱਚ। ਤੋ ਇਹ ਬਿਰਧ ਮਾਤਾ ਭਾਗ ਭਰੀ ਇਹ ਆਪਣੇ ਪੁੱਤਰ ਸੇਵਾਦਾਸ ਨੂੰ ਕਹਿੰਦੀ ਹੈ ਭਈ ਅੱਜ ਨਾ ਮੇਰੀ ਅਰਦਾਸ ਕਰਵਾ ਦਈ, ਭਈ ਮੈਂ ਚੋਲਾ ਬਣਾਇਆ ਹੋਇਆ ਆ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਆ ਕੇ ਅਤੇ ਨਾਲੇ ਦਰਸ਼ਨ ਦੇ ਜਾਓ ਅਤੇ ਨਾਲੇ ਆਪਣਾ ਚੋਲਾ ਪਾ ਜਾਓ। ਜਦੋਂ ਸੇਵਾਦਾਸ ਨੇ ਸੋ ਦੱਸਿਆ ਆਪਣੀ ਮਾਈ ਦਾ ਸੁਨੇਹਾ ਦੇ ਦਿੱਤਾ ਹੈ, ਅਤੇ ਉਹ ਸੁਨੇਹੇ ਨੂੰ ਸੁਣਨ ਵਾਲੇ ਕਹਿੰਦੇ ਵੀ ਉਹ ਵਿਚਾਰੀ ਐਵੇਂ ਬਿਰਧ ਹੋ ਗਈ ਹੈ, ਉਹਨੂੰ ਸਮਝਾ ਭਈ ਦੱਸ ਤੇਰਾ ਹੀ ਚੋਲਾ ਪਾਉਣ ਦੇ ਲਈ ਛੇਵੇਂ ਪਾਤਸ਼ਾਹ ਨੇ ਇੰਨੀ ਦੂਰੋਂ ਚੱਲ ਕੇ ਆਉਣਾ, ਉਹਨਾਂ ਨੂੰ ਹੋਰ ਵੀ ਕਈ ਕਾਰਜ ਨੇ ਅੰਮ੍ਰਿਤਸਰ ਸਾਹਿਬ ਤੋਂ, ਤੇਰਾ ਬਣਾਇਆ ਚੋਲਾ ਪਾਉਣ ਆਉਣਾ ਉਹ ਤਾਂ ਬਿਰਧ ਹੋ ਗਈ ਹੈ ਅਤੇ ਵੈਸੇ ਹੀ ਅਵਾ ਤਵਾ ਬੋਲੀ ਜਾਂਦੀ ਹੈ, ਉਹਨੂੰ ਦੱਸ ਵੀ ਇੱਦਾਂ ਨਹੀਂ ਹੋ ਸਕਦਾ। ਹੁਣ ਇਹ ਸੱਚਾਈ ਹੈ ਸਾਧ ਸੰਗਤ ਜੀ ਵੀ ਕਈ ਵਾਰੀ ਕਿਸੇ ਵੀ ਧਰਮਸ਼ਾਲਾ ਦੇ 100% ਵੈਸੇ ਕੋਈ ਗੱਲ ਵੀ ਨਹੀਂ ਹੁੰਦੀ, ਪਰ ਕੁਝ ਪਰਸੈਂਟ ਜਿਹੜੀ ਵੀ ਧਰਮਸ਼ਾਲਾ ਹੈ ਚਾਹੇ ਕਿਸੇ ਵੀ ਧਰਮ ਦੀ ਧਰਮਸ਼ਾਲਾ ਹੈ, ਕਈ ਵਾਰੀ ਉੱਥੇ ਦੇ ਪੁਜਾਰੀ ਅਤੇ ਪ੍ਰਬੰਧਕ ਨੂੰ ਵਿਸ਼ਵਾਸ ਪੂਰਾ ਨਹੀਂ ਹੁੰਦਾ ਅਤੇ ਉੱਥੇ ਆ ਕੇ ਜਿਹੜਾ ਸੇਵਾ ਅਤੇ ਭਜਨ ਅਤੇ ਸਿਮਰਨ ਕਰਕੇ ਅਤੇ ਦਰਸ਼ਨ ਕਰਕੇ ਜਾਂਦਾ, ਕਈ ਵਾਰੀ ਉਹਨੂੰ ਵਿਸ਼ਵਾਸ ਜ਼ਿਆਦਾ ਹੁੰਦਾ। 100% ਨਹੀਂ, ਵੈਸੇ ਸਾਰੇ ਨਹੀਂ ਇੱਕੋ ਜਿਹੇ ਹੋ ਸਕਦੇ ਹੁੰਦੇ, ਪਰ ਕਈ ਵਾਰੀ ਬਹੁ ਗਿਣਤੀ ਜਿਹੜੀ ਉਹ ਇਸ ਤਰ੍ਹਾਂ ਪ੍ਰਾਚੀਨ ਇਤਿਹਾਸ ਵਿੱਚੋਂ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਉਦੋਂ ਪ੍ਰਤੀਤ ਹੁੰਦਾ। ਮੰਦਰਾਂ ਦੇ ਪਾਂਡਿਆਂ ਨੂੰ ਨਹੀਂ ਸੀ ਪੂਰਾ ਪੂਰਾ ਵਿਸ਼ਵਾਸ, ਇਸੇ ਤਰ੍ਹਾਂ ਧਾਰਮਿਕ ਅਦਾਰਿਆਂ ਦੇ ਮਾਲਕਾਂ ਨੂੰ ਔਰ ਪੁਜਾਰੀਆਂ ਨੂੰ ਕਈ ਵਾਰੀ ਪੂਰਾ ਪੂਰਾ ਵਿਸ਼ਵਾਸ ਨਹੀਂ ਹੁੰਦਾ, ਪਰ ਜਿਹੜੇ ਲਾਹਾ ਲੈਣ ਵਾਲੇ ਹੁੰਦੇ ਹੈ ਉਹ ਕੋਈ ਉਹ ਸੰਗਤਾਂ ਹੁੰਦੀਆਂ ਨੇ ਜਿਹੜੀਆਂ ਇਸ ਗੱਲ ਤੋਂ ਨਿਊਟਰਲ ਹੁੰਦੀਆਂ, ਕਿਸੇ ਵੀ ਧੜੇਬੰਦੀ ਤੋਂ, ਕਿਸੇ ਵੀ ਰਾਜਨੀਤਿਕ ਪੱਖ ਤੋਂ, ਜਾਂ ਇੱਥੇ ਦੀ ਇਸ ਪ੍ਰਕਾਰ ਮੰਦਰਾਂ ਦੀ ਗੁਰਦੁਆਰਿਆਂ ਦੀ ਜੋ ਇਸ ਪ੍ਰਕਾਰ ਆਮਦਨ ਹੈ ਜੀ ਉਹ ਕਿੱਥੇ ਲੱਗਦੀ ਜਾਂ ਕਿੱਧਰ ਨੂੰ ਜਾਂਦੀ, ਇਹਨਾਂ ਗੱਲਾਂ ਤੋਂ ਸੰਗਤ ਦੇ ਵਿੱਚ ਐਸੇ ਪ੍ਰੇਮੀ ਐਸੀਆਂ ਸੰਗਤਾਂ ਹੁੰਦੀਆਂ ਉਹ ਇਸ ਗੱਲ ਤੋਂ ਨਿਊਟਰਲ ਹੁੰਦੇ ਆ, ਉਹ ਲਾਹਾ ਲੈਂਦੇ ਸ਼ਬਦ ਦਾ, ਉਹ ਕਹਿੰਦੇ ਅਸੀਂ ਤਾਂ ਆਪਣੀ ਕਿਰਤ ਵਿਰਤ ਸਫਲੀ ਕਰਨੀ। ਇਸੇ ਹੀ ਤਰ੍ਹਾਂ ਮਾਈ ਭਾਗ ਭਰੀ ਦੇ ਪੁੱਤਰ ਸੇਵਾਦਾਸ ਨੇ ਜਿਨ੍ਹਾਂ ਨੂੰ ਆਖਿਆ ਵੀ ਇੱਦਾਂ ਕਹੋ ਵੀ ਛੇਵੇਂ ਪਾਤਸ਼ਾਹ ਆ ਕੇ ਅਤੇ ਮੇਰੀ ਮਾਤਾ ਨੇ ਬਣਾਇਆ ਹੈ ਚੋਲਾ ਅਤੇ ਉਹ ਆ ਕੇ ਪਾ ਲੈਣ, ਉਹ ਅੱਗਿਓਂ ਸਿੱਖਿਆ ਦਿੰਦੇ, ਉਹ ਕਹਿੰਦੇ ਆਪਣੀ ਮਾਈ ਨੂੰ ਸਮਝਾ ਭਈ ਇੱਦਾਂ ਨਹੀਂ ਹੁੰਦਾ, ਹੁੰਦਾ ਛੇਵੇਂ ਪਾਤਸ਼ਾਹ ਤੇਰਾ ਇੱਕ ਚੋਲਾ ਪਾਉਣ ਦੇ ਲਈ ਕਿਤੇ ਅੰਮ੍ਰਿਤਸਰੋਂ ਚੱਲ ਕੇ ਆਉਣਗੇ। ਉਹਨੂੰ ਉਸੇ ਤਰ੍ਹਾਂ ਜਦੋਂ ਬਿਰਧ ਮਾਤਾ ਭਾਗ ਭਰੀ ਨੂੰ ਸੁਨੇਹਾ ਦਿੱਤਾ ਹੈ ਅਤੇ ਉਹ ਕਹਿੰਦੀ ਹੈ ਭਈ ਉਹ ਤਾਂ ਘੱਟ ਘੱਟ ਦੀ ਜਾਣਨ ਵਾਲੇ ਨੇ, ਉਹ ਤਾਂ ਦਿਲਾਂ ਦੀਆਂ ਜਾਣਨ ਵਾਲੇ ਨੇ, ਜੇ ਕਿਸੇ ਦੀ ਸ਼ਰਧਾ ਸੱਚੀ ਹੋਵੇ ਤਾਂ ਫਿਰ ਉਹ ਆਣ ਪਹੁੰਚਦੇ ਨੇ। ਅਤੇ ਉਹ ਮਾਈ ਭਾਗ ਭਰੀ ਕਹਿੰਦੀ ਹੈ ਜੇ ਤਾਂ ਮੇਰੇ ਵਿੱਚ ਮੇਰੀ ਸ਼ਰਧਾ ਦੇ ਵਿੱਚ ਕੋਈ ਕਮੀ ਹੋਈ ਫਿਰ ਤਾਂ ਨਹੀਂ ਆਉਣਗੇ, ਅਤੇ ਜੇ ਮੇਰੇ ਹਿਰਦੇ ਦਾ ਪ੍ਰੇਮ ਸੱਚਾ ਹੋਇਆ ਮੇਰੇ ਗੁਰੂ ਪਾਤਸ਼ਾਹ ਜੀ ਦੇ ਵਾਸਤੇ ਤਾਂ ਫਿਰ ਉਹ ਜ਼ਰੂਰ ਆਉਣਗੇ। ਉਹ ਬਿਰਧ ਮਾਤਾ ਮਾਈ ਭਾਗ ਭਰੀ ਆਪੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਆਪਣੇ ਤਰੀਕੇ ਦੇ ਨਾਲ ਅਰਦਾਸਾਂ ਕਰਨ ਲੱਗ ਗਈ। ਬੜੀਆਂ ਅਰਦਾਸਾਂ ਉਹਨੇ ਰੋਜ਼ ਕਰਿਆ ਕਰਨੀਆਂ, ਮਹਾਰਾਜ ਮੈਂ ਹੁਣ ਬਿਰਧ ਹੋ ਗਈ, ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣੇ ਹੈ, ਨਾਲੇ ਕਿਰਪਾ ਕਰਕੇ ਆ ਕੇ ਦਰਸ਼ਨ ਦੇ ਜਾਓ ਅਤੇ ਨਾਲੇ ਤੁਹਾਡੇ ਵਾਸਤੇ ਚੋਲਾ ਬਣਾਇਆ ਉਹ ਕਿਰਪਾ ਕਰਕੇ ਪਹਿਨ ਲਵੋ, ਭੇਟਾ ਪ੍ਰਵਾਨ ਕਰ ਲਓ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਸ ਪ੍ਰੇਮਣ ਬਿਰਧ ਮਾਤਾ ਦੇ ਪ੍ਰੇਮ ਦੇ ਖਿੱਚੇ ਹੋਏ ਸੰਨ 1615 ਦੇ ਵਿੱਚ ਸਾਧ ਸੰਗਤ ਜੀ ਉਦੋਂ ਅਜੇ ਮਹਾਰਾਜ ਜੀ ਨੂੰ ਗੱਦੀ 'ਤੇ ਬੈਠਿਆਂ ਨੂੰ 9 ਹੋਏ ਸਨ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1595 ਦੇ ਵਿੱਚ ਪ੍ਰਗਟ ਹੋਏ ਸੀਗੇ ਅਤੇ ਇਸ ਵਕਤ ਉਹਨਾਂ ਦੀ 20 ਦੀ ਆਰਜਾ ਸੀ। ਗੱਦੀ 'ਤੇ ਬੈਠਿਆਂ ਹੋਇਆਂ ਨੂੰ 9.5 ਹੋ ਗਏ ਸਨ। ਤੋਂ ਮਹਾਰਾਜ ਪਾਤਸ਼ਾਹ ਜੀ ਸਾਧ ਸੰਗਤ ਜੀਓ ਕਸ਼ਮੀਰ ਦੀ ਧਰਤੀ 'ਤੇ ਪਹੁੰਚੇ ਨੇ, ਸ਼੍ਰੀਨਗਰ ਵਿਖੇ ਗਏ ਨੇ, ਬਾਕੀ ਸਭ ਸੰਗਤਾਂ ਇਕੱਤਰ ਹੋਈਆਂ ਹੈ ਅਤੇ ਇੱਧਰ ਮੇਰੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜੀ ਜਿਸ ਬਿਰਧ ਮਾਤਾ ਦੀਆਂ ਅਰਦਾਸਾਂ ਹਿਰਦੇ ਤੱਕ ਪਹੁੰਚ ਰਹੀਆਂ ਸਨ, ਪਾਤਸ਼ਾਹ ਜੀ ਨੇ ਘੋੜਾ ਉਸ ਪਾਸੇ ਨੂੰ ਮੋੜਿਆ ਅਤੇ ਉਸ ਮੁਹੱਲੇ ਵਿੱਚ ਜਾ ਕੇ ਅਤੇ ਪਾਤਸ਼ਾਹ ਉਹਦੇ ਘਰ ਦੇ ਬਾਹਰ ਵਾਰ ਖੜ੍ਹੇ ਹੋ ਗਏ ਅਤੇ ਆਵਾਜ਼ ਦਿੱਤੀ, ਲਿਆ ਮਾਤਾ ਤੇਰਾ ਬਣਾਇਆ ਹੋਇਆ ਸ਼ਰਧਾ ਭਾਵਨਾ ਦੇ ਨਾਲ ਚੋਲਾ ਅਸੀਂ ਪਹਿਨਣ ਦੇ ਵਾਸਤੇ ਆਏ ਹਾਂ। ਉਸ ਵਕਤ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਵਸ ਮੇ ਨਾ ਮਨ ਹੈ, ਐਸੀ ਅਸਤ ਵਿਅਸਤ ਬਾਣੀ ਹੋ ਗਈ। ਉਹ ਬਿਰਧ ਮਾਤਾ ਕੋਲੋਂ ਇੰਨੇ ਚਾਅ ਅਤੇ ਖੁਸ਼ੀ ਦੇ ਵਿੱਚ ਬੋਲਿਆ ਨਾ ਜਾਏ, ਬੋਲਿਆ ਨਾ ਜਾਏ, ਅਤੇ ਆ ਕੇ ਗੁਰੂ ਮਹਾਰਾਜ ਜੀ ਦੇ ਘੋੜੇ ਦੀਆਂ ਰਕਾਬਾਂ ਨਾਲ ਸਿਰ ਲਾ ਕੇ ਮੱਥਾ ਟੇਕਿਆ। ਪਾਤਸ਼ਾਹ ਨੂੰ ਕਹਿੰਦੀ, ਮਹਾਰਾਜ ਇੰਨੀ ਦੂਰੋਂ ਜੇ ਆ ਗਏ, ਜੇ ਹੁਣ ਮਿਹਰ ਕਰੋ ਗਰੀਬਣੀ ਦੇ, ਇਹ ਗ੍ਰਹਿ ਵਿਖੇ ਵੀ ਕਿਰਪਾ ਕਰਕੇ ਪਵਿੱਤਰ ਕਰੋ, ਚਰਨ ਪਾਓ। ਮਹਾਰਾਜ ਪਾਤਸ਼ਾਹ ਨੇ ਉਹਦੇ ਗ੍ਰਹਿ ਵਿਖੇ ਘੋੜੇ ਤੋਂ ਉਤਰ ਕੇ ਚਰਨ ਪਾਏ ਅਤੇ ਉਸ ਬਿਰਧ ਮਾਤਾ ਨੇ ਬਣਾਇਆ ਹੱਥੀਂ ਚੋਲਾ ਪਾਤਸ਼ਾਹ ਨੂੰ ਭੇਟਾ ਕੀਤਾ, ਸਤਿਗੁਰਾਂ ਨੇ ਪਹਿਨ ਲਿਆ। ਉਸ ਮਾਈ ਭਾਗ ਭਰੀ ਦੇ ਘਰ ਵਿੱਚ ਗੁਰਦੁਆਰਾ ਬਣਿਆ ਹੋਇਆ ਅੱਜ ਤੱਕ ਯਾਦਗਾਰ ਛੇਵੇਂ ਪਾਤਸ਼ਾਹ ਜੀ ਦਾ, ਔਰ ਉਹ ਬਿਰਧ ਮਾਤਾ ਦੀ ਸੰਤਾਨ ਵੀ ਸੀ, ਉਹ ਅੱਗੇ ਅੱਗੇ ਔਲਾਦ ਚੱਲਦੀ ਰਹੀ, ਹੁਣ ਉਸ ਗੁਰਦੁਆਰੇ ਦੇ ਵਿੱਚ ਉਸ ਬਿਰਧ ਮਾਤਾ ਦੀ ਸੰਤਾਨ ਦੇ ਸੇਵਾਦਾਰ ਹਨ ਜਿਹੜੇ ਉਸ ਗੁਰਦੁਆਰੇ ਦੀ ਸੇਵਾ ਕਰਦੇ ਹੈ। ਇਹ ਇਕੱਠ ਕਹਾਣੀ ਪ੍ਰੇਮ ਦੀ ਹੁੰਦੀ ਹੈ। ਗੁਰੂ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਭਰੇ ਬਚਨ ਉਚਾਰਦੇ ਨੇ, ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵਏ। ਮਤ ਦਾ ਅਰਥ ਹੈ ਸ਼ਾਇਦ, ਸ਼ਾਇਦ ਕਿਤੇ ਮੇਰਾ ਗੁਰੂ ਸੱਚਾ ਪਾਤਸ਼ਾਹ ਮੇਰਾ ਪਿਆਰਾ ਪਰਮਾਤਮਾ ਆ ਜਾਵੇ। ਕੋ ਆਣ ਮਿਲਾਵੈ ਅੱਜ ਮੈਂ ਪਿਰ ਮੇਲ ਮਿਲਾਵੇ, ਕੋਈ ਆ ਜਾਵੇ ਐਸਾ ਜਿਹੜਾ ਮੇਰੇ ਗੁਰੂ ਨੂੰ ਲਿਆ ਕੇ ਮੇਰੇ ਨਾਲ ਮਿਲਾ ਦੇਵੇ, ਮੇਰੇ ਪਰਮਾਤਮਾ ਨੂੰ ਲਿਆ ਕੇ ਮੇਰੇ ਨਾਲ ਮਿਲਾ ਦੇਵੇ। ਹਉ ਜੀਉ ਕਰੀ ਤਿਸ ਵਿਟੋ ਚੌਖੰਨੀ ਐ। ਉਹ ਸੇਵਕ ਦੇ ਹਿਰਦੇ ਦੀ ਹਾਲਤ, ਉਹ ਸੇਵਕ ਦਾ ਹਿਰਦਾ ਇਹ ਬੇਨਤੀਆਂ ਕਰਦਾ ਹੈ, ਹਉ ਜੀਉ ਕਰੀ, ਮੈਂ ਆਪਣਾ ਜੀਉ, ਆਪਣਾ ਆਤਮਾ ਸਰੀਰ ਤਨ ਜੋ ਹੈ, ਕਰੀ ਤਿਸ ਵਿਟੋਂ ਚੌਖੰਨੀਐ, ਚੌਖੰਨੀਐ ਦਾ ਅਰਥ ਹੈ ਚਾਰ ਟੁਕੜੇ ਕਰਕੇ ਉਹਦੇ ਉੱਪਰੋਂ ਦੀ ਵਾਰ ਦੇਵਾਂ। ਕਿਸ ਦੇ ਉੱਪਰੋਂ ਦੀ? ਜੋ ਮੈਂ ਪਿਰੇ ਦਿਖਾਵਏ, ਜੋ ਮੇਰੇ ਪਿਰ ਨੂੰ ਮੇਰੇ ਮਾਲਕ ਅਕਾਲ ਪੁਰਖ ਨੂੰ ਦਿਖਾਲ ਦੇਵੇ, ਜੋ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦੇਵੇ, ਉਸ ਦੇ ਉੱਪਰੋਂ ਮੈਂ ਐਸੀ ਕੁਰਬਾਨੀ ਕਰਾਂ ਕਿ ਆਪਣਾ ਸਰੀਰ ਜਿਹੜਾ ਹੈ ਉਹਦੇ ਚਾਰ ਟੁਕੜੇ ਕਰਕੇ ਉਸ ਦੇ ਉੱਪਰੋਂ ਮੈਂ ਵਾਰ ਦੇਵਾਂ, ਜਿਹੜਾ ਮੈਨੂੰ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਦਰਸ਼ਨ ਕਰਵਾ ਦੇਵੇ। ਨਾਨਕ ਹਰ ਹੋਏ ਦਿਆਲ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਹਰ ਹੋਏ ਦਿਆਲ, ਜਦੋਂ ਸਰਬ ਵਿਆਪਕ ਪਰਮਾਤਮਾ ਕਿਸੇ ਪ੍ਰੇਮੀ ਦੇ ਉੱਪਰ ਦਿਆਲੂ ਹੋ ਜਾਂਦਾ ਹੈ ਤਾਂ ਗੁਰਪੂਰਾ ਮੇਲਾਵਏ। ਉਸਨੂੰ ਦਰਸ਼ਨ ਦੇਣ ਤੋਂ ਪਹਿਲਾਂ ਪਤਾ ਕੀ ਕਰਦਾ ਪਰਮਾਤਮਾ? ਖੁਸ਼ ਵੈਸੇ ਉਹਦੇ 'ਤੇ ਹੋਇਆ ਹੁੰਦਾ ਹੈ, ਪਰ ਅਜੇ ਉਸ ਜੀਵ ਦੇ ਓਨੇ ਕਰਮ ਨਹੀਂ ਹੁੰਦੇ ਵੀ ਉਹਨੂੰ ਰੱਬ ਦੇ ਦਰਸ਼ਨ ਹੋ ਜਾਣ। ਪਰਮੇਸ਼ਰ ਖੁਸ਼ ਹੋਇਆ ਹੁੰਦਾ ਹੈ। ਖੁਸ਼ ਹੋਇਆ ਪਰਮਾਤਮਾ ਕੀ ਕਰਦਾ? ਇਹ ਇੱਕੇ ਪੰਕਤੀ ਦੇ ਵਿੱਚ ਸਾਰਾ ਬਚਨ ਅਰਥ ਆਉਂਦਾ ਹੈ। ਨਾਨਕ ਹਰ ਹੋਏ ਦਿਆਲ, ਜਦੋਂ ਰੱਬ ਦਿਆਲੂ ਹੋ ਜਾਏ ਤਾਂ ਗੁਰ ਪੂਰਾ ਮੇਲਾਵਏ, ਉਦੋਂ ਉਸ ਪ੍ਰੇਮੀ ਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ। ਪੂਰੇ ਗੁਰੂ ਹਨ ਗੁਰੂ ਨਾਨਕ ਸਾਹਿਬ, ਅਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ, 10 ਪਾਤਸ਼ਾਹੀਆਂ, ਅਤੇ ਹੁਣ ਮੌਜੂਦਾ ਸਮੇਂ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਹਾਰਾਜ ਫਰਮਾਉਂਦੇ ਨੇ ਕਿ ਜਿਸ 'ਤੇ ਪਰਮੇਸ਼ਰ ਦਿਆਲੂ ਹੋ ਜਾਂਦਾ ਹੈ ਉਸਨੂੰ ਗੁਰਪੂਰਾ ਮੇਲਾਵਏ, ਉਸਨੂੰ ਉਸ ਦੀ ਜ਼ਿੰਦਗੀ ਦੇ ਅੰਦਰ ਪੂਰਨ ਗੁਰੂ ਦੇ ਨਾਲ ਪਰਮਾਤਮਾ ਜੀ ਮਿਲਾ ਦਿੰਦੇ ਹੈ। ਅਤੇ ਪਰਮਾਤਮਾ ਜੀ ਇੱਕ ਇਮਤਿਹਾਨ ਪਾਉਂਦੇ ਹੈ, ਭਈ ਗੁਰੂ ਨਾਲ ਮਿਲਾਇਆ ਇਹ ਗੁਰੂ ਇਸ ਨੂੰ ਕੁਝ ਸਿੱਖਿਆ ਦੇਵੇਗਾ, ਦੇਖਾਂਗੇ ਭਲਾ ਉਸ ਸਿੱਖਿਆ ਨੂੰ ਮੰਨਦਾ। ਜੇ ਤਾਂ ਇਹ ਗੁਰੂ ਦੀ ਸਿੱਖਿਆ ਨੂੰ ਮੰਨ ਲਏਗਾ ਤਾਂ ਫਿਰ ਪਰਮਾਤਮਾ ਜੀ ਕਹਿੰਦੇ ਫਿਰ ਇਹਨੂੰ ਦਰਸ਼ਨ ਦੇਵਾਂਗੇ, ਅਤੇ ਜੇ ਇਹ ਗੁਰੂ ਜੀ ਨੂੰ ਖੁਸ਼ ਨਾ ਕਰ ਸਕਿਆ ਤਾਂ ਪਰਮਾਤਮਾ ਨੂੰ ਖੁਸ਼ ਕਿੱਥੋਂ ਕਰ ਲੈਣਾ? ਜੇ ਇਸਨੇ ਅਜੇ ਆਪਣਾ ਜੀਵਨ ਗੁਰੂ ਦੇ ਸਨਮੁੱਖ ਹੋਣ ਵਾਲਾ ਨਾ ਬਣਾਇਆ ਤਾਂ ਫਿਰ ਪਰਮਾਤਮਾ ਦੇ ਸਨਮੁੱਖ ਹੋਣ ਵਾਲਾ ਜੀਵਨ ਕਿਵੇਂ ਬਣ ਗਿਆ? ਇਸ ਵਾਸਤੇ ਮਹਾਰਾਜ ਪਾਤਸ਼ਾਹ ਇੱਕ ਰਸਤੇ ਦੇ ਵਿੱਚ ਇੱਕ ਮੰਜ਼ਿਲ ਇੱਕ ਘਾਟੀ ਇਹ ਜਿਹੜੀ ਹੈ ਇਹ ਜੀਵ ਨੂੰ ਬਖਸ਼ ਦਿੰਦੇ ਹੈ। ਬਸ ਜੀਵ ਦੇ ਵਾਸਤੇ ਇਹ ਆਪਸ਼ਨ ਬਣ ਜਾਂਦੀ ਹੈ, ਦੋਨੇ ਹੀ ਰਸਤੇ ਜੀਵ ਦੇ ਵਾਸਤੇ ਹੁੰਦੇ ਹੈ। ਇਤਨਾ ਬਹੁਤ ਵੱਡਾ ਪਿਛਲਾ ਰਸਤਾ ਜਿਹੜਾ ਉਹ ਖਤਮ ਹੋ ਗਿਆ ਹੁੰਦਾ ਜਿਸ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਸਤਿਗੁਰਾਂ ਦੇ ਵਿੱਚ ਸ਼ਰਧਾ ਬਣ ਜਾਏ। ਜਿਹੜਾ ਸਿੱਖ ਪੰਥ ਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਮੰਨਣ ਲੱਗ ਜਾਏ ਉਹਦਾ ਬਹੁਤ ਜ਼ਿਆਦਾ ਰਸਤਾ ਪਿੱਛੇ ਮੁੱਕ ਚੁੱਕਾ ਹੁੰਦਾ ਹੈ। ਅੱਗੇ ਬਸ ਅੱਗੇ ਜੇ ਇਹ ਕਹਿ ਲਈਏ ਕਿ ਬਹੁਤ ਥੋੜ੍ਹਾ ਰਸਤਾ ਰਹਿ ਜਾਂਦਾ ਇਹ ਵੀ ਕੋਈ ਅਤਕਥਨੀ ਨਹੀਂ, ਅਤੇ ਜੇ ਕਹਿ ਲਈਏ ਹਾਲੇ ਬੜਾ ਲੰਬਾ ਰਸਤਾ ਤਾਂ ਇਹ ਵੀ ਕੋਈ ਅਤਕਥਨੀ ਨਹੀਂ, ਕਿਉਂਕਿ ਗੁਰੂ ਪਾਤਸ਼ਾਹ ਜੀ ਮਿਲ ਪਏ ਨੇ। ਬਸ ਜੇ ਗੁਰੂ ਜੀ ਦੇ ਬਚਨ ਕਮਾ ਲਏ ਜਾਣ ਤਾਂ ਬਹੁਤ ਜਲਦੀ ਪਰਮਾਤਮਾ ਨਾਲ ਮਿਲਾਪ ਅਤੇ ਮੁਕਤੀ ਮਿਲ ਜਾਂਦੀ ਹੈ। ਅਗਰ ਗੁਰੂ ਜੀ ਦੇ ਬਚਨ ਨਾ ਮੰਨੇ ਜਾਣ ਤਾਂ 84 ਲੱਖ ਜੂਨ ਵਿੱਚ ਵੀ ਇਹ ਜੀਵ ਜਿਹੜਾ ਹੈ ਉਹ ਭਟਕ ਸਕਦਾ ਹੈ। ਗੁਰੂ ਪਾਤਸ਼ਾਹ ਜੀ ਦੇ ਬਚਨ ਹੁਣ ਜੇ ਤਾਂ ਗੁਰੂ ਕੋਈ ਐਸਾ ਹੋਵੇ ਜਿਹਨੇ ਆਪ ਗਲਾਂ ਵਿੱਚ ਸੱਪ ਪਾ ਛੱਡੇ ਤਾਂ ਫਿਰ ਤਾਂ ਬੜੀ ਔਖੀ ਗੱਲ ਹੈ। ਸੇਵਕ ਜਿਹੜਾ ਹੈ ਉਹ ਹੁਕਮ ਮੰਨਣ ਵਾਸਤੇ ਗੁਰੂ ਜੀ ਦਾ ਅਤੇ ਗੁਰੂ ਦੀ ਤਰ੍ਹਾਂ ਸ਼ਿਵ ਜੀ ਦੀ ਤਰ੍ਹਾਂ ਗਲਾਂ ਵਿੱਚ ਕਿੱਦਾਂ ਸੱਪ ਪਾਈ ਫਿਰੇ? ਅਤੇ ਜੇ ਗੁਰੂ ਵੀ ਇੰਨਾ ਚੰਗਾ ਮਿਲ ਗਿਆ ਹੋਵੇ ਵੀ ਜਿਹੜਾ ਆਉਂਦਿਆਂ ਹੀ ਮੁੱਖ ਦੇ ਵਿੱਚ ਮਿੱਠਾ ਕੜਾਹ ਪ੍ਰਸ਼ਾਦ ਪਾ ਦੇਵੇ, ਗੁਰੂ ਵੀ ਇੰਨਾ ਚੰਗਾ ਮਿਲ ਗਿਆ ਹੋਵੇ, ਗੁਰੂ ਮਹਾਰਾਜ ਜੀ ਕੱਪੜੇ ਵਸਤਰ ਪਹਿਨਣ ਤੋਂ ਨਾ ਰੋਕਦੇ ਹੋਵਣ, ਗੁਰੂ ਮਹਾਰਾਜ ਪਾਤਸ਼ਾਹ ਜੀ ਚੰਗਾ ਭੋਜਨ ਖਾਣ ਤੋਂ ਨਾ ਰੋਕਦੇ ਹੋਵਣ, ਗੁਰੂ ਮਹਾਰਾਜ ਪਾਤਸ਼ਾਹ ਜੀ ਪਰਿਵਾਰ ਦੇ ਵਿੱਚ ਬਹਿ ਕੇ ਪਤੀ ਪਤਨੀ ਇਕੱਠੇ ਬਹਿ ਕੇ ਬੱਚਿਆਂ ਨੂੰ ਕੋਲ ਬਿਠਾ ਕੇ ਰੋਟੀ ਖਾਣ ਤੋਂ ਨਾ ਰੋਕਦੇ ਹੋਵਣ, ਪਰਿਵਾਰ ਵਿੱਚ ਬਹਿ ਕੇ ਬਾਣੀ ਪੜ੍ਹਨ ਦੀ ਇਜਾਜ਼ਤ ਦਿੰਦੇ ਹੋਣ, ਅਤੇ ਫਿਰ ਇਹ ਗੁਰੂ ਵੀ ਜਿਹੜਾ ਇੰਨਾ ਸੌਖਾ ਰਸਤਾ ਦੱਸ ਰਿਹਾ ਹੋਵੇ ਅਤੇ ਫਿਰ ਵੀ ਜੇ ਭਾਗ ਨਾ ਉਹਦਾ ਹੋਣ ਤਾਂ ਫਿਰ ਗੁਰੂ ਜੀ ਦਾ ਫਿਰ ਵੀ ਆਖਿਆ ਨਾ ਮੰਨਿਆ ਜਾਏ, ਫਿਰ ਤਾਂ ਆਪਣੇ ਹੀ ਕਰਮਾਂ ਦੇ ਵਿੱਚ ਫਰਕ ਵਾਲੀ ਕੋਈ ਗੱਲ ਮੰਨੀ ਜਾਏਗੀ। ਗੁਰੂ ਜੀ ਕੇਵਲ ਅਤੇ ਕੇਵਲ ਕੁਝ ਪਰਹੇਜ਼ ਦੱਸਦੇ ਨੇ, ਜਿਹੜੇ ਖਾਣੇ ਸਾਨੂੰ ਨਾਮ ਜਪਣ ਦੇ ਵਾਸਤੇ ਸਾਡੀ ਬਿਰਤੀ ਖਰਾਬ ਕਰਨਗੇ ਉਹਨਾਂ ਤੋਂ ਮਹਾਰਾਜ ਜੀ ਰੋਕ ਕੇ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਖੁਸ਼ੀਆਂ ਖੁਆਰ ਹੋ ਜਾਂਦੀਆਂ, ਕੁਝ ਐਸੇ ਖਾਣੇ ਹਨ ਮਹਾਰਾਜ ਜੀ ਕਹਿੰਦੇ ਉਹ ਨਹੀਂ ਖਾਣੇ, ਕੁਛ ਐਸਾ ਪਹਿਨਣਾ ਵੀ ਹੈ ਮਹਾਰਾਜ ਜੀ ਕਹਿੰਦੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਉਹਦੇ ਨਾਲ ਖੁਸ਼ੀਆਂ ਖੁਆਰ ਹੋ ਜਾਂਦੀਆਂ, ਕੁਝ ਇਸ ਤਰ੍ਹਾਂ ਦਾ ਪਹਿਨਣਾ ਵੀ ਹੈ ਮਹਾਰਾਜ ਜੀ ਕਹਿੰਦੇ ਉਸ ਤਰ੍ਹਾਂ ਦਾ ਨਹੀਂ ਪਹਿਨਣਾ। ਆਉਣ ਜਾਣ ਵਾਸਤੇ ਜਾਂ ਆਪਣੇ ਸੁੱਖ ਲੈਣ ਦੇ ਵਾਸਤੇ ਵਹੀਕਲਾਂ ਦੇ ਉੱਪਰ ਚੜ੍ਹਨਾ ਅਤੇ ਆਉਣਾ ਜਾਣਾ ਮਹਾਰਾਜ ਜੀ ਕਹਿੰਦੇ ਕੁਝ ਇਸ ਤਰ੍ਹਾਂ ਦਾ ਵੀ ਚੜ੍ਹਨਾ ਹੈ ਜਿਸ ਨਾਲ ਖੁਸ਼ੀਆਂ ਖੁਆਰ ਹੁੰਦੀਆਂ, ਮਹਾਰਾਜ ਜੀ ਕਹਿੰਦੇ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਉਹ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਵੀ ਖੁਸ਼ੀਆਂ ਖੁਆਰ ਹੁੰਦੀਆਂ ਨੇ। ਕੋਈ ਕੋਈ ਸਬਜੈਕਟ ਕਈ ਵਾਰ ਕਿਸੇ ਦਿਨ ਕਥਾ ਦੇ ਵਿੱਚ ਆਰੰਭ ਤਾਂ ਕਰ ਦਿੱਤਾ ਜਾਂਦਾ ਲੇਕਿਨ ਉਹਦਾ ਪੂਰਨ ਰੂਪ ਵਿੱਚ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੁੰਦਾ ਕਿਉਂਕਿ ਬਾਕੀ ਟਾਈਮ ਪਿੱਛੇ ਉਨਾ ਨਹੀਂ ਬਚ ਰਿਹਾ ਹੁੰਦਾ। ਇਸ ਚੀਜ਼ ਦੀ ਖੋਜ ਅਸੀਂ ਆਪ ਮਨ ਵਿੱਚ ਰੱਖ ਕੇ ਬਾਅਦ ਵਿੱਚ ਹੌਲੀ ਹੌਲੀ ਕਰਨੀ ਹੁੰਦੀ ਹੈ ਕਿ ਜੇ ਸਾਡੇ ਪਾਤਸ਼ਾਹ ਜੀ ਨੇ ਇੰਨਾ ਸੌਖਾ ਮਾਰਗ ਸਾਨੂੰ ਦੱਸਿਆ ਹੈ ਮੁਕਤ ਹੋਣ ਵਾਸਤੇ ਤਾਂ ਉਹ ਕਿਹੜਾ ਖਾਣਾ ਹੈ ਜਿਸ ਨਾਲ ਮਹਾਰਾਜ ਜੀ ਕਹਿੰਦੇ ਖੁਸ਼ੀਆਂ ਖੁਆਰ ਹੁੰਦੀਆਂ, ਉਹ ਗੁਰਬਾਣੀ ਵਿੱਚੋਂ ਆਪਾਂ ਆਪੇ ਲੱਭਣਾ ਹੈ। ਉਹ ਕਿਹੜਾ ਪਹਿਨਣ ਹੈ ਜਿਸ ਨਾਲ ਖੁਸ਼ੀਆਂ ਖੁਆਰ ਹੁੰਦੀਆਂ, ਉਹ ਕਿਸ ਤਰ੍ਹਾਂ ਦਾ ਸੌਣਾ ਹੈ ਜਿਸ ਨਾਲ ਖੁਸ਼ੀਆਂ ਖੁਆਰ ਹੁੰਦੀਆਂ, ਕੁਝ ਕੁਝ ਪਰਹੇਜ਼ ਦੱਸ ਕੇ ਬਾਕੀ ਮਹਾਰਾਜ ਪਾਤਸ਼ਾਹ ਜੀ ਨੇ ਇਜਾਜ਼ਤ ਦਿੰਦਿਆਂ ਹੋਇਆਂ ਪਤਾ ਕੀ ਫਰਮਾਇਆ ਹੋਇਆ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆ, ਭੇਟਿਆ ਦਾ ਅਰਥ ਹੁੰਦਾ ਹੈ ਸਤਿਗੁਰੂ ਜੀ ਦੇ ਨਾਲ ਸਿੱਖ ਅਤੇ ਗੁਰੂ ਵਾਲਾ ਰਿਸ਼ਤਾ ਕਮਾਉਣ ਦੇ ਨਾਲ ਪੂਰੀ ਹੋਵੇ ਜੁਗਤ। ਮਹਾਰਾਜ ਜੀ ਕਹਿੰਦੇ ਆ ਜੀਵਨ ਦੀ ਜੁਗਤੀ ਜੀਵਨ ਜਿਉਣ ਦੀ ਜਾਚ। ਮਹਾਰਾਜ ਜੀ ਦੇ ਕਹਿੰਦੇ ਕੋਈ ਕਿਤਿਓਂ ਸਿੱਖਦਾ ਕੋਈ ਕਿਤਿਓਂ ਸਿੱਖਦਾ, ਜੇ ਪੂਰਨ ਗੁਰੂ ਦੇ ਹੁਕਮ ਮੰਨੀ ਜਾਈਏ ਤਾਂ ਜੀਵਨ ਜਿਉਣ ਦੀ ਜੁਗਤੀ ਪੂਰਨ ਰੂਪ ਵਿੱਚ ਆ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ। ਮਹਾਰਾਜ ਜੀ ਕਹਿੰਦੇ ਗੁਰੂ ਕਾ ਸਿੱਖ ਸਿੱਖੀ ਕਮਾਈ ਜਾਏ ਅਤੇ ਜੇ ਆਪਣੇ ਪਰਿਵਾਰ 'ਚ ਬਹਿ ਕੇ ਹੱਸ ਰਿਹਾ ਨਾ ਤਾਂ ਕਿਤੇ ਉਹ ਗੁਨਾਹ ਨਹੀਂ ਹੋ ਗਿਆ। ਕਿਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੱਸ ਰਿਹਾ ਆਪਣੀ ਖੁਸ਼ੀ ਦੇ ਨਾਲ ਹੱਸ ਰਿਹਾ, ਆਪਣੇ ਬੱਚੇ ਨੂੰ ਖਿਡਾ ਰਿਹਾ ਹੱਸ ਰਿਹਾ, ਦੋਨੇ ਜੀ ਹੱਸ ਰਹੇ। ਪਾਤਸ਼ਾਹ ਜੀ ਕਹਿੰਦੇ ਕੋਈ ਇਹ ਨਹੀਂ ਹੈ ਕਿ ਕੋਈ ਆਖੇ ਵੀ ਕਾਹਦਾ ਸਿੱਖ ਹੈ ਕਾਹਦਾ ਸਿੱਖ ਹੈ। ਮਹਾਰਾਜ ਜੀ ਕਹਿੰਦੇ ਨਹੀਂ, ਹੱਸਣ ਹੱਸਣ ਵਿੱਚ ਮਹਾਰਾਜ ਜੀ ਕਹਿੰਦੇ ਫਰਕ ਹੈ, ਹੱਸਦਿਆਂ ਕੋਈ ਮਹਾਰਾਜ ਜੀ ਕਹਿੰਦੇ ਇਹ ਕੋਈ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਸ ਮਾਰਗ ਵਿੱਚ ਪਾਤਸ਼ਾਹ ਜੀ ਕਹਿੰਦੇ ਕੋਈ ਰੁਕਾਵਟ ਨਹੀਂ। ਹੱਸਦਿਆਂ ਖੇਲੰਦਿਆਂ, ਮਹਾਰਾਜ ਜੀ ਕਹਿੰਦੇ ਇਨਸਾਨ ਖੇਲਦਾ ਹੈ ਜਦੋਂ ਉਹਦੀ ਉਮਰ ਖੇਲਣ ਦੀ, ਬਚਪਨ ਵਿੱਚ ਇੱਕ ਉਹ ਖੇਡ ਹੈ। ਫਿਰ ਮਹਾਰਾਜ ਜੀ ਕਹਿੰਦੇ ਕੋਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕੋਈ ਕਸਰਤ ਕਰਦਾ ਖੇਲਦਾ ਹੈ, ਪਾਤਸ਼ਾਹ ਜੀ ਕਹਿੰਦੇ ਇਹ ਵੀ ਕੋਈ ਗੁਨਾਹ ਨਹੀਂ ਹੈ। ਮਹਾਰਾਜ ਜੀ ਕਹਿੰਦੇ ਪੈ ਨੰਦਿਆਂ, ਕੱਪੜੇ ਪਹਿਨਣੇ, ਅਤੇ ਮਹਾਰਾਜ ਜੀ ਕਹਿੰਦੇ ਖਾਵੰਦਿਆਂ ਭੋਜਨ ਖਾਂਦਿਆਂ। ਬਸ ਜਿਹੜੇ ਜਿਹੜੇ ਨਾਲ ਪਰਹੇਜ ਦੱਸੇ ਹੈ ਕਿ ਜਿਸ ਖਾਣ ਅਤੇ ਜਿਸ ਪਹਿਨਣ ਨਾਲ ਖੁਸ਼ੀਆਂ ਖੁਆਰ ਹੁੰਦੀਆਂ, ਮਹਾਰਾਜ ਜੀ ਕਹਿੰਦੇ ਉੱਧਰੋਂ ਪਰਹੇਜ ਰੱਖਣਾ। ਅਤੇ ਪਾਤਸ਼ਾਹ ਕਹਿੰਦੇ ਇੰਨਾ ਕੁਝ ਕਰਦਿਆਂ ਕਰਦਿਆਂ ਹੱਸਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਮਹਾਰਾਜ ਜੀ ਕਹਿੰਦੇ ਨਾਲ ਹੀ ਮੁਕਤੀ ਮਿਲ ਜਾਂਦੀ ਹੈ ਜੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨਿਆ ਜਾਏ, ਗੁਰੂ ਸਾਹਿਬ ਜੀ ਦੇ ਹੁਕਮਾਂ ਨੂੰ ਕਮਾਇਆ ਜਾਏ। ਇੰਨੀ ਸੌਖੀ ਸਿੱਖੀ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਔਖੀ ਤਾਂ ਉਹਨਾਂ ਦੇ ਵਾਸਤੇ ਸੀ ਸਾਧ ਸੰਗਤ ਜੀ, ਲੇਕਿਨ ਉਹਨਾਂ ਨੇ ਵੀ ਔਖੀ ਕਰਕੇ ਨਹੀਂ ਜਾਣੀ। ਪਰ ਜਦ ਹੁਣ ਅਸੀਂ ਸੁਣਦੇ ਹਾਂ ਤਾਂ ਸਾਡੇ ਸੁਣਦਿਆਂ ਸੁਣਦਿਆਂ ਹੀ ਲੂਈ ਖੰਡੇ ਖੜ੍ਹੇ ਹੋ ਜਾਂਦੇ ਹੈ ਅਤੇ ਸਰੀਰ ਜਿਹੜਾ ਇੱਕ ਵਿਸਮਾਦ ਹਾਲਤ ਵਿੱਚ ਪਹੁੰਚ ਜਾਂਦਾ ਹੈ। ਜਿਨ੍ਹਾਂ ਨੇ ਸਿੱਖੀ ਦੀ ਨੀਂਹੋਂ ਰੱਖੀ ਹੈ, ਨੀਂਹੋਂ ਸਿੱਖਾਂ ਦੀ ਸਿੱਖੀ ਦੀ ਨੀਂਹੋਂ ਕਿਹਨਾਂ ਨੇ ਰੱਖੀ ਹੈ, ਜਿਨ੍ਹਾਂ ਨੇ ਕੇਸਾਂ ਨੂੰ ਬਰਕਰਾਰ ਰੱਖਣ ਲਈ ਖੋਪਰੀਆਂ ਲੁਹਾ ਲਈਆਂ, ਜਿਨ੍ਹਾਂ ਨੇ ਸਿੱਖੀ ਨੂੰ ਕਾਇਮ ਰੱਖਣ ਲਈ ਸਾਡੀਆਂ ਭੈਣਾਂ ਮਾਤਾਵਾਂ ਨੇ ਬੱਚੇ ਜਿਹੜੇ ਨੇਜਿਆਂ 'ਤੇ ਟੰਗਾ ਲਏ, ਜਿਨ੍ਹਾਂ ਨੇ ਸਿੱਖੀ ਨੂੰ ਕਾਇਮ ਰੱਖਣ ਦੇ ਲਈ ਚੜਖੜੀਆਂ ਦੇ ਉੱਤੇ ਚੜ੍ਹ ਗਏ ਝੂਟੇ ਲੈ ਲਏ, ਜਿਨ੍ਹਾਂ ਨੇ ਗੁਰੂ ਜੀ ਦੇ ਸਨਮੁੱਖ ਰਹਿਣ ਦੇ ਵਾਸਤੇ ਆਪਣਾ ਧਰਮ ਕਾਇਮ ਰੱਖਣ ਦੇ ਲਈ ਦੇਗਾਂ ਵਿੱਚ ਉਬਾਲੇ ਖਾ ਲਏ, ਆਰਿਆਂ ਨਾਲ ਚੀਰੇ ਗਏ। ਸਿੱਖੀ ਤਾਂ ਉਹਨਾਂ ਦੇ ਵਾਸਤੇ ਇਹ ਅਤੀ ਕਠਿਨ ਸੀ, ਪਰ ਉਹਨਾਂ ਨੇ ਵੀ ਕਠਿਨ ਕਰਕੇ ਜਾਣੀ ਨਹੀਂ। ਜਿਵੇਂ ਜਿਵੇਂ ਸਮਾਂ ਅਗਾਂਹ ਵਧਿਆ, ਹੁਣ ਤਾਂ ਸਾਨੂੰ ਪਾਤਸ਼ਾਹ ਜੀ ਨੇ ਬਹੁਤ ਸੁਖੈਨ ਸਿੱਖੀ ਬਖਸ਼ਿਸ਼ ਕੀਤੀ ਹੋਈ ਹੈ। ਉਹਨਾਂ ਵੱਡ ਪੁਰਖਿਆਂ ਦੀ ਕਮਾਈ ਆਪਾਂ ਖਾ ਰਹੇ ਹਾਂ। ਆਪਾਂ ਸਹਿਜ ਸੁਭਾਏ ਆਪਣੇ ਜੀਵਨ ਦੇ ਵਿੱਚ ਸਰੀਰ ਦੀ ਬਾਹਰੋਂ ਦਿੱਖ ਜਿਹੜੀ ਹੈ ਉਹ ਸਿੱਖਾਂ ਵਾਲੀ ਰੱਖ ਕੇ ਅਤੇ ਅੰਦਰੋਂ ਅੰਦਰੋਂ ਧਰਮ ਦੀ ਕਿਰਤ ਕਰਕੇ ਬੇਈਮਾਨੀ ਅਤੇ ਬੇਇਨਸਾਫੀ ਮਨ ਦੇ ਅੰਦਰੋਂ ਕੱਢ ਕੇ ਗੁਰੂ ਜੀ ਦਾ ਹੁਕਮ ਮੰਨ ਕੇ ਬੜੀ ਸੁਖੈਨ ਸਿੱਖੀ ਨੂੰ ਪ੍ਰਾਪਤ ਕਰ ਸਕਦੇ ਹਾਂ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨਾਨਕ ਹਰ ਹੋਏ ਦਇਆਲ ਤਾਂ ਗੁਰਪੂਰਾ ਮੇਲ ਆਵਏ। ਜਦੋਂ ਪਰਮੇਸ਼ੁਰ ਦਿਆਲੂ ਹੁੰਦਾ, ਅੰਦਰੇ ਅੰਦਰ ਖੁਸ਼ ਹੋਇਆ ਹੁੰਦਾ, ਸਾਨੂੰ ਨਹੀਂ ਪਤਾ ਲੱਗਦਾ ਕਿ ਰੱਬ ਸਾਡੇ 'ਤੇ ਕਿੰਨਾ ਕੁ ਖੁਸ਼ ਹੈ। ਪਰਮੇਸ਼ੁਰ ਖੁਸ਼ ਹੋਇਆ ਹੁੰਦਾ ਉਦੋਂ ਗੁਰਪੂਰਾ ਮੇਲ ਆਵਏ, ਪੂਰੇ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਕਈਆਂ ਨੂੰ ਸਿੱਖਾਂ ਦੇ ਘਰ ਵਿੱਚ ਜਨਮ ਦੇ ਕੇ ਅਤੇ ਕਈਆਂ ਦੀ ਵਿਧੀ ਐਸੀ ਬਣ ਜਾਂਦੀ ਵੀ ਉਹਨਾਂ ਨੂੰ ਜਨਮ ਤਾਂ ਕਿਤੇ ਲਾਂਭੇ ਲੈਣਾ ਪੈਂਦਾ ਹੈ, ਕੋਈ ਉਹਨਾਂ ਦੀ ਪਰਾਲਬਧ ਦਾ ਹਿਸਾਬ ਹੁੰਦਾ ਹੈ ਅਤੇ ਉਹਨਾਂ ਨੂੰ ਹੋਰ ਕੌਮ ਦੇ ਵਿੱਚ ਵੀ ਜਨਮ ਦਵਾ ਕੇ ਵੀ ਮਹਾਰਾਜ ਗੁਰਪੂਰਾ ਮੇਲ ਆਵੇ, ਪੂਰੇ ਗੁਰਾਂ ਨਾਲ ਮਿਲਾ ਦਿੰਦੇ ਹੈ। ਕਿਤਨੇ ਗੋਰੇ ਜਿਹੜੇ ਨੇ ਉਹ ਸਿੱਖ ਸੱਜ ਗਏ ਹੈ, ਕਿਤਨੀਆਂ ਉਹਨਾਂ ਵਿੱਚ ਲੜਕੀਆਂ ਜਿਹੜੀਆਂ ਛੋਟੀ ਛੋਟੀ ਉਮਰ ਤੋਂ ਲੈ ਕੇ ਜਵਾਨ ਉਮਰ ਤੱਕ ਦੀਆਂ ਲੜਕੀਆਂ ਉਹ ਸਿੰਘਣੀਆਂ ਸੱਜ ਗਈਆਂ। ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੇ ਮੀਰੀ ਪੀਰੀ ਨਾਮ ਦੀ ਅਕੈਡਮੀ ਬਣਾ ਲਈ ਹੈ ਉੱਥੇ ਛਿਆਟੇ, ਜਿੱਥੋਂ ਦੇ ਤੁਹਾਡੇ ਇਹ ਗੁਰੂ ਘਰ ਦੇ ਗ੍ਰੰਥੀ ਸਾਹਿਬ ਉੱਥੇ ਡਿਊਟੀ ਕਰਦੇ ਆਏ ਭਾਈ ਰਜਿੰਦਰ ਸਿੰਘ ਜੀ। ਛਿਆਟੇ ਗੁਰੂ ਕੀ ਵਡਾਲੀ ਸਾਹਿਬ ਵੀ ਲੱਗੇ ਆ, ਛੇਵੇਂ ਪਾਤਸ਼ਾਹ ਦਾ ਜਨਮ ਅਸਥਾਨ। ਮੀਰੀ ਪੀਰੀ ਮੀਰੀ ਪੀਰੀ ਅਕੈਡਮੀ ਉੱਥੇ ਉੱਥੇ ਬਣਾਈ ਉਹਨਾਂ ਨੇ। ਸ਼ਾਮਾਂ ਨੂੰ ਗੱਡੀਆਂ ਭਰ ਕੇ ਦਰਬਾਰ ਸਾਹਿਬ ਜਦੋਂ ਆਉਂਦੇ ਆ ਮੱਥਾ ਟੇਕਣ ਲਈ, ਜਿਹੜੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਹੁੰਦੇ ਆ ਉਹਨਾਂ ਦੇ ਹੀ ਦਰਸ਼ਨ ਕਰੀ ਜਾਂਦੇ ਆ ਵੀ ਇਹ ਗੋਰੇ ਸਿੱਖ ਸੱਜੇ ਹੈ, ਇਹ ਗੋਰੀਆਂ ਸਿੰਘਣੀਆਂ ਸੱਜੀਆਂ ਹੋਈਆਂ, ਉਹਨਾਂ ਦੇ ਹੀ ਦਰਸ਼ਨ ਕਰ ਕਰਕੇ ਹੈਰਾਨ ਹੋਈ ਜਾਂਦੇ ਆ। ਕੀ ਕਾਰਨ? ਇਹੀ ਕਾਰਨ ਜੋ ਮਹਾਰਾਜੇ ਪੰਗਤੀ ਬਾਣੀ ਦੀ ਦੱਸ ਰਹੇ, ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮੇਲ ਆਵੇ। ਉਹਨਾਂ 'ਤੇ ਵੀ ਪਰਮੇਸ਼ਰ ਦਿਆਲੂ ਹੋ ਗਿਆ ਅਤੇ ਉਹਨਾਂ ਨੂੰ ਪੂਰੇ ਗੁਰੂ ਦੇ ਨਾਲ, ਹਰਿਮੰਦਰ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲਾ ਦਿੱਤਾ ਹੈ। ਕਈ ਵਾਰੀ ਕੀ ਹੁੰਦਾ ਹੈ, ਪਿਤਾ ਦੇ ਪੁੱਤਰ ਹੁੰਦੇ ਚਾਰ ਪੰਜ ਅਤੇ ਇੱਕ ਦੋ ਵਿੱਚੋਂ ਦੋ ਜਿਹੜੇ ਬਾਗੀ ਹੋ ਜਾਂਦੇ ਆ ਅਤੇ ਉਹ ਰੱਬ ਨੇ ਕੀ ਐਸੀ ਵਿਧੀ ਬਣਾਈ ਹੁੰਦੀ ਹੈ, ਦੂਸਰੇ ਜਿਹੜੇ ਆ ਉਹ ਮਾਤਾ ਪਿਤਾ ਦੀ ਨਾਲੇ ਸੇਵਾ ਕਰ ਲੈਂਦੇ ਆ, ਲਾਭ ਲੈ ਲੈਂਦੇ ਆ ਅਤੇ ਜਿਹੜੇ ਕਹਿੰਦੇ ਵੀ ਅਸੀਂ ਤੁਹਾਨੂੰ ਨਾ ਸਾਡੀ ਜ਼ਿੰਦਗੀ 'ਚ ਬਹੁਤੀ ਦਖਲ ਅੰਦਾਜ਼ੀ ਲਓ ਅਤੇ ਨਾ ਸਾਡੇ ਕੋਲ ਟਾਈਮ ਹੀ ਹੈ ਵੀ ਤੁਹਾਡੇ ਵੱਲ ਬਹੁਤਾ ਅਸੀਂ ਧਿਆਨ ਕਰੀਏ। ਅਤੇ ਉਹ ਕਹਿੰਦੇ ਚੰਗਾ ਪੁੱਤਰ ਤੁਹਾਡੀ ਮਰਜ਼ੀ, ਤੁਸੀਂ ਜਾਓ, ਜੋ ਸਾਡੇ ਕਰਮ ਹੋਣਗੇ ਅਸੀਂ ਆਪਣੇ ਜਿਹੜੇ ਆ ਉਹਨਾਂ ਕਰਮਾਂ ਮੁਤਾਬਕ ਚੱਲ ਜਾਵਾਂਗੇ। ਉਹ ਦੂਸਰੇ ਜਿਹੜੇ ਉਹ ਆ ਕੇ ਚਰਨੀ ਹੱਥ ਲਾ ਦਿੰਦੇ, ਉਹ ਕਹਿ ਦਿੰਦੇ ਵੀ ਅਸੀਂ ਤੁਹਾਡੀ ਕਰਾਂਗੇ ਸੇਵਾ, ਸਾਨੂੰ ਦੱਸਿਓ ਜਦੋਂ ਕੋਈ ਲੋੜ ਹੋਵੇਗੀ ਤਾਂ। ਇਹ ਸਾਧ ਸੰਗਤ ਜੀ ਜਿਹੜੀ ਸਿੱਖੀ ਹੈ ਨਾ, ਦਸ ਗੁਰੂ ਸਾਹਿਬਾਨ ਹੈ, ਇਹ ਵੀ ਆਪਣੇ ਪਿਤਾ ਹਨ, ਪਿਤਾ। ਅਤੇ ਜਿਹੜੇ ਆਪਾਂ ਜਿਨ੍ਹਾਂ ਨੇ ਪੰਜਾਬੀਆਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਲਿਆ ਨਾ ਜਨਮ, ਜੇ ਅਸੀਂ ਉਹਨਾਂ ਪੁੱਤਰਾਂ ਦੀ ਤਰ੍ਹਾਂ ਕਹਾਂਗੇ ਨਾ ਵੀ ਨਾ ਤਾਂ ਮਹਾਰਾਜ ਸਾਡੇ ਕੋਲ ਟਾਈਮ ਹੀ ਹੈ ਵੀ ਤੁਹਾਡੇ ਵੱਲ ਅਸੀਂ ਬਹੁਤਾ ਵੇਖ ਸਕੀਏ, ਅਤੇ ਨਾ ਸਾਡੀ ਜ਼ਿੰਦਗੀ ਵਿੱਚ ਹੀ ਬਹੁਤੀ ਦਖਲ ਅੰਦਾਜ਼ੀ ਕਰਿਓ, ਅਸੀਂ ਜਿੱਦਾਂ ਮਰਜ਼ੀ ਖਾਈਏ ਪੀਏ ਹੰਢਾਈਏ ਮੌਜਾਂ ਲੁੱਟੀਏ, ਸਾਨੂੰ ਨਾ ਬਹੁਤਾ ਟੋਕਿਆ ਕਰੋ। ਅਤੇ ਇਹ ਹਨ ਸਾਡੇ ਪਿਤਾ ਜੀ ਅਤੇ ਮਾਤਾ ਜੀ। ਜੇ ਅਸੀਂ ਪੰਜਾਬੀਆਂ ਦੇ ਘਰਾਂ ਵਿੱਚ ਪੈਦਾ ਹੋ ਕੇ ਇੱਦਾਂ ਕਵਾਂਗੇ ਅਤੇ ਸਾਧ ਸੰਗਤ ਜੀ ਕੋਈ ਹੋਰ ਆ ਕੇ ਫਿਰ ਪਿਓ ਦੇ ਚਰਨੀ ਹੱਥ ਲਾ ਦੇਗਾ, ਉਹ ਆਖੇਗਾ ਅਸੀਂ ਤੁਹਾਡੀ ਕਰਦੇ ਸੇਵਾ, ਤੁਸੀਂ ਸਾਨੂੰ ਹਰ ਲੋੜ ਜਿਹੜੀ ਉਹ ਦੱਸੋ, ਅਤੇ ਗੁਰੂ ਮਹਾਰਾਜ ਅਤੇ ਮਾਂ ਪਿਓ ਦੀ ਸੋ ਇਸ ਪ੍ਰਕਾਰ ਥਾਂ ਦੇ ਉੱਤੇ ਉਹ ਕਹਿਣਗੇ ਠੀਕ ਹੈ ਭਾਈ, ਫਿਰ ਜੇ ਤੁਸੀਂ ਸੇਵਾ ਕਰੋਗੇ ਅਤੇ ਅਸੀਂ ਤੁਹਾਨੂੰ ਆਹ ਦੇ ਦਾਂਗੇ ਜੋ ਕੁਝ ਸਾਡੇ ਕੋਲ ਹੈਗਾ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਦੇਖੋ ਬਹੁਤ ਸਾਰੇ ਹੋਰਨਾਂ ਕੌਮਾਂ ਦੇ ਵਿੱਚੋਂ ਜਿਹੜੇ ਹੈ ਉਹ ਸਿੱਖੀ ਨੂੰ ਇੱਕ ਦੁਰਲੱਭ ਪੰਥ ਸਮਝ ਕੇ, ਅਜੋਕੇ ਨਵੀਨ ਯੁੱਗ ਦਾ ਨਵੀਨ ਨਿਯਮਾਂ ਵਾਲਾ ਪੰਥ ਸਮਝ ਕੇ ਅਡੋਪਟ ਕਰੀ ਜਾ ਰਹੇ ਹੈ, ਸਿੱਖੀ ਨੂੰ ਧਾਰਨ ਕਰੀ ਜਾ ਰਹੇ ਹੈ। ਅਤੇ ਆਪਾਂ ਥੋੜ੍ਹਾ ਜਿਹਾ ਸੰਕੋਚ ਕਰ ਰਹੇ ਹਾਂ, ਆਪਾਂ ਨੂੰ ਵੀ ਖੁੱਲ੍ਹਾ ਦਿਲ ਆਪਣਾ ਬਣਾਉਣਾ ਚਾਹੀਦਾ ਹੈ। ਨਾਲ ਨਾਲ ਮਹਾਰਾਜ ਪਾਤਸ਼ਾਹ ਕਹਿੰਦੇ ਕਿਰਤ ਕਰੋ, ਡਿਊਟੀ ਕਰੋ, ਮਿਹਨਤ ਕਰੋ, ਜੀਵਨ ਜੀਵੋ, ਅਤੇ ਨਾਲ ਨਾਲ ਪਾਤਸ਼ਾਹ ਕਹਿੰਦੇ ਮੇਰੇ ਬੱਚੇ ਬੱਚੀਆਂ ਬਣ ਕੇ ਰਹੋ, ਮੇਰੇ ਪੁੱਤਰ ਧੀਆਂ ਬਣ ਕੇ ਰਹੋ। ਤੋ ਪੂਰਾ ਗੁਰੂ ਜ਼ਿੰਦਗੀ ਵਿੱਚ ਮਿਲਿਆ ਹੋਇਆ ਹੈ, ਹੁਕਮ ਮੰਨ ਕੇ ਪੂਰਿਆਂ ਗੁਰਾਂ ਦਾ ਪੂਰਾ ਪੂਰਾ ਲਾਭ ਲੈਣ ਦਾ ਯਤਨ ਕਰੀਏ। ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਦਿਆਲ ਹੋਇਆ ਹੁੰਦਾ ਹੈ ਉਦੋਂ ਪੂਰਿਆਂ ਗੁਰੂਆਂ ਦੇ ਨਾਲ ਮਿਲਾਉਂਦਾ ਹੈ, ਨਹੀਂ ਤਾਂ ਧਰਤੀ ਦੇ ਉੱਤੇ ਬਹੁਤ ਐਸੀਆਂ ਸਟੇਟਸ ਹਨ, ਇੰਡੀਆ ਦੇ ਵਿੱਚ ਹੀ ਐਸੀਆਂ ਸਟੇਟਸ ਹਨ, ਇੰਡੀਆ ਵਿੱਚ ਸਿੱਖ ਧਰਮ ਪੈਦਾ ਹੋਇਆ ਹੈ ਅਤੇ ਉੱਥੇ ਵੀ ਬਹੁਤ ਐਸੇ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਅਜੇ ਪਤਾ। ਜੇ ਹੁਣ ਬਿਹਾਰ ਦੇ ਵਿੱਚ ਕਿਸੇ ਬਈਏ ਪਰਿਵਾਰ ਦੇ ਘਰ ਮਹਾਰਾਜ ਸਾਨੂੰ ਜਨਮ ਦੇ ਦਿੰਦੇ, ਸਾਨੂੰ ਕਿੱਥੋਂ ਪਤਾ ਲੱਗਣਾ ਸੀ ਵੀ ਸਿੱਖੀ ਕੀ ਹੈ ਅਤੇ ਸਿੱਖ ਜਿਹੜੇ ਨੇ ਸਿੱਖਾਂ ਦੇ ਗੁਰੂ ਇਸ ਵਕਤ ਕੌਣ ਹਨ। ਕਿਸੇ ਇੱਥੇ ਫੋਰਨ ਕੰਟਰੀ ਵਿੱਚ ਕਿਸੇ ਹੋਰ ਕੌਮ ਦੇ ਘਰ ਵਿੱਚ ਮਹਾਰਾਜ ਸਾਨੂੰ ਜੇ ਜਨਮ ਦੇ ਦਿੰਦੇ ਕੀ ਪਤਾ ਲੱਗਣਾ ਸੀਗਾ। ਇਸ ਵਾਸਤੇ ਮਹਾਰਾਜ ਸਾਹਿਬ ਜੀ ਨੇ ਟੁੱਟ ਕੇ ਪੰਜਾਬੀਆਂ ਦੇ ਉੱਤੇ ਖਾਸ ਕਰਕੇ ਇਹ ਕਿਰਪਾ ਕੀਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੇ ਵਾਸਤੇ ਇਹ ਮੌਕਾ ਬਖਸ਼ਿਸ਼ ਕੀਤਾ। ਇਸ ਲਈ ਸਾਧ ਸੰਗਤ ਜੀ ਬਾਹਰੋਂ ਵੀ ਸੰਕੋਚ ਨਾ ਕਰੀਏ। ਕੱਲ੍ਹ ਇੱਕ ਭੈਣ ਜੀ ਮੈਨੂੰ ਮਿਲੇ ਸੀ, ਕਹਿੰਦੇ ਮੇਰਾ ਮਨ ਬਣਿਆ ਹੋਇਆ ਅੰਮ੍ਰਿਤ ਛਕਣ ਵਾਸਤੇ, ਪਰ ਕਿਰਪਾਨ ਪਾਉਣ ਤੋਂ ਥੋੜ੍ਹਾ ਜਿਹਾ ਮੈਨੂੰ ਸੰਕੋਚ ਆਉਂਦਾ, ਉਹ ਨਿੱਕੀ ਜਿਹੀ ਜਿਹੜੀ ਗਲ ਵਿੱਚ ਪਾਈ ਦੀ ਉਹ ਨਹੀਂ ਪਾ ਸਕੀ ਦੀ ਭਲਾ। ਮੈਂ ਕਿਹਾ ਵੀ ਭੈਣ ਜੀ ਮੈਂ ਇਕੱਲਾ ਕੌਣ ਹੁੰਦਾ ਜੋ ਮੈਂ ਗੁਰੂ ਜੀ ਦੇ ਬਣਾਏ ਅਸੂਲ ਦੇ ਵਿੱਚ ਢਿੱਲ ਦੇ ਦੇਵਾਂ। ਹੁਕਮ ਤਾਂ ਹੈ ਗੁਰੂ ਜੀ ਦਾ ਕਿਰਪਾਨ ਘੱਟੋ ਘੱਟ 5 ਜਾਂ 6 ਇੰਚੀ ਜਿਹੜੀ ਮਿਆਨ ਵਾਲੀ ਪਾਉਣ ਦਾ ਹੁਕਮ ਤਾਂ ਹੈ ਇਹ, ਪਰ ਮੈਂ ਕਿਹਾ ਇਹ ਬੰਦਿਸ਼ ਨਹੀਂ ਹੈਗੀ ਵੀ ਕਮੀਜ਼ ਦੇ ਉੱਪਰੋਂ ਦੀ ਪਾਉਣੀ ਹੈ, ਥੱਲਿਓਂ ਦੀ ਵੀ ਪਾਈ ਜਾ ਸਕਦੀ ਹੈ, ਉੱਪਰੋਂ ਦੀ ਵੀ ਪਾਈ ਜਾ ਸਕਦੀ, ਇਹ ਬੰਦਿਸ਼ ਕੋਈ ਨਹੀਂ ਹੈਗੀ। ਕਾਰਨ ਕੀ ਕਿ ਇਹ ਝਾਕਾ ਜਿਹਾ ਮਨ ਵਿੱਚ ਇਨਸਾਨ ਦੇ ਆ ਜਾਂਦਾ ਵੀ ਮੈਨੂੰ ਕੋਈ ਆਖ ਦੇਗਾ ਭਈ ਪਹਿਲਾਂ ਤਾਂ ਨਹੀਂ ਸੀ ਹੁਣ ਤੂੰ ਜਥੇਦਾਰ ਬਣ ਗਿਆ, ਪਹਿਲਾਂ ਤਾਂ ਨਹੀਂ ਸੀ ਹੁਣ ਤੂੰ ਸੱਜ ਗਿਆ ਹੈ। ਅਤੇ ਸਾਧ ਸੰਗਤ ਜੀ, ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਜੇ ਸਾਨੂੰ ਕੋਈ ਇਹ ਆਖੇ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ, ਸਾਨੂੰ ਕੋਈ ਕਹਿ ਦੇ ਵੀ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੁੱਤਰੀ ਬਣ ਗਈ ਹੈ। ਕਿਉਂਕਿ ਮਹਾਰਾਜ ਨੇ ਮਾਣ ਕਿੰਨਾ ਬਖਸ਼ਿਆ ਵੀ ਜਦੋਂ ਅੰਮ੍ਰਿਤ ਛਕ ਲੈਂਦਾ ਕੋਈ ਉਦੋਂ ਉਸਦੀ ਮਾਤਾ ਬਣ ਜਾਂਦੀ ਹੈ ਮਾਤਾ ਸਾਹਿਬ ਕੌਰ ਜੀ, ਅਤੇ ਪਿਤਾ ਬਣ ਜਾਂਦੇ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਸ ਵਾਸਤੇ ਜਗਤ ਦੇ ਰੰਗ ਮੇਲੇ ਤਾਂ ਸਾਧ ਸੰਗਤ ਜੀ ਦੇਖ ਹੀ ਲਏ ਆ, ਕਿਤੇ ਰੱਜਿਆ ਥੋੜ੍ਹਾ ਜਾਂਦਾ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਕਿਤੇ ਜਗਤ ਦੇ ਰੰਗ ਤਮਾਸ਼ੇ ਦੇਖ ਕੇ ਕਿਤੇ ਤੋਬਾ ਥੋੜ੍ਹਾ ਕਰਨੀ ਆਪਾਂ, ਆਪਾਂ ਤਾਂ ਫਿਰ ਸਵਾਸ ਹੀ ਜਦੋਂ ਪੂਰੇ ਹੁੰਦੇ ਉਦੋਂ ਹੀ ਫਿਰ ਇਹ ਤ੍ਰਿਸ਼ਨਾ ਅਤੇ ਵਾਸ਼ਨਾ ਮੁੱਕਦੀ ਹੈ। ਪਰ ਜਗਤ ਦੇ ਰੰਗ ਤਮਾਸ਼ੇ ਦੇਖ ਲਏ, ਹੁਣ ਮਹਾਰਾਜ ਜੀ ਦੇ ਨਾਮ ਦੇ ਰੰਗ ਵੀ ਜਿਹੜੇ ਉਹ ਦੇਖਣੇ ਚਾਹੀਦੇ ਹੈ, ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਕਕਾਰਾਂ ਨੂੰ ਬੜੇ ਬੇਪਰਵਾਹ ਹੋ ਕਰਕੇ ਧਾਰਨ ਕਰਨਾ ਚਾਹੀਦਾ ਹੈ ਕਿ ਇਸ ਮਹਾਰਾਜ ਜੀ ਨੇ ਆਪੇ ਬਖਸ਼ੇ ਹੋਏ ਹੈ। ਕੜਾ ਜਿਹੜਾ ਉਹ ਆਪਾਂ ਸ਼ੌਕ ਨਾਲ ਵੈਸੇ ਵੀ ਬਹੁਤ ਸਿੱਖ ਸਿੱਖਣੀਆਂ ਨੇ ਪਾਇਆ ਹੋਇਆ ਹੈ, ਕੰਘਾ ਸਾਨੂੰ ਵੈਸੇ ਵੀ ਵਰਤਣਾ ਹੀ ਪੈਂਦਾ ਸੀ, ਕੰਘੀ ਨਾਲ ਸਿਰ ਵਾਹੁੰਦੇ ਉਹਦੀ ਜਗ੍ਹਾ 'ਤੇ ਕੰਘੇ ਨਾਲ ਵਾਹ ਲਾਂਗੇ, ਕਸ਼ਹਿਰਾ ਮਹਾਰਾਜ ਪਾਤਸ਼ਾਹ ਜੀ ਦਾ ਉਹ ਵੀ ਪਾਉਣਾ ਹੀ ਪੈਂਦਾ, ਨੰਗੇਜ ਤਾਂ ਕੱਜਦਾ ਹੀ ਹੈ, ਹੋਰ ਕੋਈ ਬੰਦਾ ਕਿਸੇ ਨੇ ਕਿਸੇ ਤਰ੍ਹਾਂ ਦੇ ਕੱਪੜਿਆਂ ਨਾਲ ਕੱਜ ਲਿਆ, ਕਿਸੇ ਨੇ ਕਿਸੇ ਤਰ੍ਹਾਂ ਦੇ ਨਾਲ, ਮਹਾਰਾਜ ਜੀ ਦਾ ਕਸ਼ਹਿਰਾ ਪਾ ਕੇ ਮਹਾਰਾਜ ਦੀਆਂ ਖੁਸ਼ੀਆਂ ਮਿਲ ਜਾਣ, ਹੋਰ ਕੀ ਚਾਹੀਦਾ। ਰਹਿ ਗਈ ਗੱਲ ਕਿਰਪਾਨ ਦੀ, ਜਿਸ ਪਾਉਣ ਤੋਂ ਸਾਨੂੰ ਝਾਕਾ ਆਉਂਦਾ, ਛੋਟੀ ਕਿਰਪਾਨ ਘੱਟੋ ਘੱਟ 5-6 ਇੰਚ ਦੀ ਆਪਾਂ ਪਾ ਸਕਦੇ ਹਾਂ। ਇਸ ਲਈ ਸਾਧ ਸੰਗਤ ਜੀਓ, ਜ਼ਰੂਰ ਪਰ ਜ਼ਰੂਰ ਮਨ ਨੂੰ ਤਿਆਰ ਕਰੀਏ, ਅਤੇ ਜਦੋਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਆਪ ਜੀ ਦੀ ਇਸ ਸਿਟੀ ਦੇ ਵਿੱਚ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਅਤੇ ਧੀਆਂ ਆਪਾਂ ਜੀ ਨੂੰ ਬਣ ਜਾਣਾ ਚਾਹੀਦਾ ਹੈ। ਸਰਬੱਤ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।